ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਕਲਗੀਧਰ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਪੰਜ ਪ੍ਰਕਾਰ ਦੀ ਸਿੱਖੀ ਦੱਸੀ ਹੈ ਕਿ ਦੇਖਾ ਦੇਖੀ ਦੀ, ਧੰਦੇ ਦੀ, ਹਿਰਸ ਦੀ, ਸਿਦਕ ਦੀ ਔਰ ਭਾਵ ਦੀ। ਪੰਜ ਪ੍ਰਕਾਰ ਦੀ ਸਿੱਖੀ ਦੀ ਵਿਆਖਿਆ ਵੀ ਸਤਿਗੁਰਾਂ ਨੇ ਕੀਤੀ ਜੋ ਕੱਲ ਦੀ ਕਥਾ ਵਿੱਚ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ ਹੈ। ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਹੁਲ ਦਾ ਜਿਹੜਾ ਭੇਦ ਹੈ, ਖੰਡੇ ਦੀ ਪਾਹੁਲ, ਉਹਦੀ ਜੋ ਵਡਿਆਈ ਹੈ, ਖੰਡੇ ਦੀ ਪਾਹੁਲ ਦੀ ਮਹਿਮਾ ਹੈ, ਉਹ ਮਹਾਰਾਜ ਜੀ ਨੇ ਦੱਸੀ। ਆਖਿਆ ਖਾਲਸਾ ਜੀ, ਜੋ ਖੰਡੇ ਬਾਟੇ ਦੀ ਪਾਹੁਲ ਵਿੱਚ ਜਲ ਹੈ, ਇਸ ਜਲ ਦੇ ਨਾਲ ਗੁਰਸਿੱਖਾਂ ਨੂੰ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਔਰ ਇਹਦੇ ਵਿੱਚ ਜੋ ਮਿਸ਼ਟਾਨ ਹੈ, ਮਿੱਠਾ ਪਾਇਆ ਹੋਇਆ, ਉਹਦੇ ਨਾਲ ਖਾਲਸੇ ਦੇ ਅੰਦਰ ਭੋਗ ਦੀ ਬਿਰਤੀ ਨਹੀਂ ਰਹਿੰਦੀ, ਭੋਗ ਦੀ ਚਾਹਨਾ ਨਹੀਂ ਰਹਿੰਦੀ। ਔਰ ਤੀਸਰਾ, ਜੋ ਵਿੱਚ ਖੰਡਾ ਸ਼ਸਤਰ ਫੇਰਿਆ ਜਾ ਰਿਹਾ, ਉਹ ਸ਼ਸਤਰ ਦੇ ਨਾਲ ਗੁਰੂ ਖਾਲਸੇ ਦੇ ਵਿੱਚ ਪ੍ਰਤਾਪ ਆਉਂਦਾ, ਤੇਜ ਆਉਂਦਾ। ਜਿਸ ਤੇਜ ਨੂੰ, ਜਿਸ ਸ਼ਸਤਰ ਨੂੰ ਧਾਰਨ ਕਰਕੇ ਖਾਲਸਾ ਜੰਗ ਦੇ ਮੈਦਾਨ ਵਿੱਚ ਯੋਧਾ ਬਣ ਕੇ ਜੂਝਦਾ ਹੈ, ਪਹਿਲਾਂ ਨੌ ਗੁਰੂ ਸਾਹਿਬਾਨਾਂ ਤੱਕ ਚਰਨ ਪਾਉਲ ਦੀ ਮਰਿਆਦਾ ਚੱਲਦੀ ਰਹੀ ਹੈ, ਜਿਹਦੇ ਵਿੱਚ ਸੇਵਾ ਦੀ ਪ੍ਰੀਤ ਸੀ, ਪਰ ਅਸੀਂ ਖੰਡੇ ਦੀ ਪਾਉਲ ਚੁਕਾ ਕੇ ਗੁਰੂ ਖਾਲਸੇ ਦੇ ਵਿੱਚ ਵੀਰ ਰਸ ਦੀ ਬਿਰਤੀ ਭਰ ਦਿੱਤੀ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਸਾਡੇ ਖਾਲਸੇ ਨੇ ਦੁਸ਼ਮਣਾਂ ਨੂੰ ਮਾਰਨਾ ਹੈ। ਮਹਾਰਾਜ ਜੀ ਕਹਿੰਦੇ ਇਹਦੇ 'ਤੇ ਅਸੀਂ ਪੰਜ ਬਾਣੀਆਂ ਦਾ ਪਾਠ ਕੀਤਾ ਹੈ। ਜਪਜੀ ਸਾਹਿਬ ਜੋ ਹੈ ਉਹ ਮੁਕਤੀ ਦਾ ਦਾਤਾ ਹੈ, ਜਾਪ ਸਾਹਿਬ ਪਰਮਾਤਮਾ ਦੀ ਉਪਮਾ ਹੈ, ਔਰ ਜੋ ਸਵਈਏ ਹਨ, ਇਹਨਾਂ ਸਵਈਆਂ ਦੇ ਅੰਦਰ ਪ੍ਰੇਮ ਦੀ ਭਾਵਨਾ ਹੈ ਔਰ ਚੌਪਈ ਬੇਨਤੀ ਸਰੂਪ ਹੈ, ਔਰ ਜੋ ਆਨੰਦ ਸਾਹਿਬ ਹੈ, ਆਨੰਦ ਸਾਹਿਬ ਦੇ ਅੰਦਰ ਸ਼ਾਂਤੀ ਹੈ, ਆਨੰਦ ਸਾਹਿਬ ਦੇ ਅੰਦਰ ਆਨੰਦ ਹੈ। ਇਹ ਪਾਹੁਲ ਅਸੀਂ ਆਪਣੇ ਖਾਲਸੇ ਨੂੰ ਦਿੱਤੀ ਹੈ। ਤੋ ਸਿੱਖ ਹੋਰ ਵੀ ਪੁੱਛ ਰਹੇ ਨੇ ਗੁਰੂ ਕਲਗੀਧਰ ਨੂੰ ਬੇਨਤੀ ਕਰਕੇ, ਮਹਾਰਾਜ ਪਾਹੁਲ ਦੀ ਹੋਰ ਵਡਿਆਈ ਦੱਸੋ, ਖੰਡੇ ਦੀ ਪਾਹੁਲ ਦਾ ਹੋਰ ਭੇਦ ਦੱਸੋ, ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਜੋੜੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਈ ਸੁਣ ਸਿੱਖਣ ਕਰ ਜੋਰ ਬਖਾਨੇ।
ਕਲਗੀਧਰ ਜੀ ਨੇ ਜਦੋਂ ਪਾਹੁਲ ਭੇਦ ਦੱਸਿਆ ਨਾ, ਹੁਣ ਅਸੀਂ ਵੀ ਸੋਚਦੇ ਹਾਂ ਕਿ ਜਲ ਦਾ ਕੀ ਸੰਕੇਤ ਹੈ, ਸਰਬਲੋਹ ਦੇ ਬਾਟੇ ਦਾ ਜਾਂ ਸਰਬਲੋਹ ਦੇ ਸ਼ਸਤਰ ਦਾ ਕੀ ਸੰਕੇਤ ਹੈ ਜੋ ਖੰਡਾ ਫੇਰਿਆ ਜਾਂਦਾ, ਪਤਾਸੇ ਪਾਏ ਜਾਂਦੇ ਨੇ, ਮਿੱਠਾ ਪਾਇਆ ਜਾਂਦਾ, ਉਹਦਾ ਕੀ ਸੰਕੇਤ ਹੈ। ਉਹ ਸਾਰੇ ਸੰਕੇਤ, ਉਹਨਾਂ ਦੇ ਜਿਹੜੇ ਅੰਦਰਲੇ ਭੇਦ ਨੇ, ਉਹ ਗੁਰੂ ਸਾਹਿਬ ਜੀ ਨੇ ਕੱਲ ਦੀ ਕਥਾ ਚ ਦੱਸੇ। ਸੁਣ ਕੇ ਸਿੱਖਾਂ ਨੇ ਫੇਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੱਥ ਜੋੜ ਕੇ ਸਿੱਖ ਕਹਿਣ ਲੱਗੇ,
ਅਪਰ ਭੇਦ ਪਣੀਐ ਗੁਣ ਖਾਨੇ।
ਹੇ ਗੁਣਾਂ ਦੀ ਖਾਨ ਸਤਿਗੁਰੂ ਕਲਗੀਧਰ ਜੀ, ਕਿਰਪਾ ਕਰਕੇ ਜਿਹੜੀ ਖੰਡੇ ਦੀ ਪੌਲ ਹੈ, ਇਹਦਾ ਹੋਰ ਭੇਦ ਵੀ ਸਾਨੂੰ ਦੱਸੋ। ਬੜੇ ਸੋਹਣੇ ਬਚਨ ਆਪ ਜੀ ਨੇ ਖੰਡੇ ਦੀ ਪੌਲ ਦੇ ਭੇਦ ਪ੍ਰਥਾਏ ਸਾਨੂੰ ਦੱਸੇ ਨੇ, ਪਰ ਸਾਡੇ ਮਨ ਦੀ ਕਾਮਨਾ ਤੁਸੀਂ ਹੋਰ ਖੰਡੇ ਦੀ ਪੌਲ ਦਾ ਭੇਦ ਕਿਰਪਾ ਕਰਕੇ ਸਾਨੂੰ ਦੱਸੋ।
ਪਾਹੁਲ ਬਿਕੈ ਸ਼ਕਤ ਹੈ ਗੁਰ ਕੇ।
ਮਹਾਰਾਜ ਜੀ ਇਹ ਦੱਸੋ ਸਾਨੂੰ ਕਿ ਜਿਹੜੀ ਖੰਡੇ ਦੀ ਪੌਲ ਹੈ, ਇਹਦੇ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਦੀ ਹੈ? ਇਹ ਪੁੱਛ ਰਹੇ ਨੇ ਸਿੱਖ ਕਿ ਮਹਾਰਾਜ ਜਿਹੜੀ ਖੰਡੇ ਦੀ ਪੌਲ ਹੈ ਇਹਦੇ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਦੀ ਹੈ।
ਕਹਿ ਜਗ ਮਾਤ ਚੰਡਕਾ ਧੁਰਕੇ,
ਇਹਦੇ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਦੀ ਹੈ ਜਾਂ ਅਕਾਲ ਪੁਰਖ ਦੀ ਜੋ ਸ਼ਕਤੀ ਹੈ, ਪ੍ਰਮਾਤਮਾ ਦੀ ਜੋ ਸ਼ਕਤੀ ਹੈ ਉਹ ਕੰਮ ਕਰਦੀ? ਮਹਾਰਾਜ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਖੰਡੇ ਦੀ ਪੌਲ ਹੈ ਇਹਦੇ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਦੀ ਹੈ ਜਾਂ ਅਕਾਲ ਪੁਰਖ ਪਰਮਾਤਮਾ ਦੀ ਜੋ ਸ਼ਕਤੀ ਹੈ ਉਹ ਕੰਮ ਕਰਦੀ ਹੈ, ਇਹ ਸਾਨੂੰ ਕਿਰਪਾ ਕਰਕੇ ਦੱਸੋ।
ਸੁਣ ਸ਼੍ਰੀ ਮੁਕਤੇ ਸਤਿਗੁਰ ਬਣੈ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਦਇਆ ਨਿਧ ਸਤਿਗੁਰੂ ਜੀ ਨੇ ਸਿੱਖਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ।
ਕਰਨ ਪ੍ਰਸ਼ਾਦ ਖੁਸ਼ੀ ਬਣੈ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਐਸੀ ਕਿਰਪਾ ਕਰਨ ਵਿੱਚ ਹੀ ਖੁਸ਼ੀ ਹੈ, ਯਾਨੀ ਕਿ ਚੰਗੀ ਹੈ, ਯਾਨੀ ਕਿ ਕਹਿਣੀ ਨਹੀਂ ਬਣਦੀ ਇਹ ਗੱਲ ਜੋ ਤੁਸੀਂ ਕਹਿ ਰਹੇ ਹੋ ਕਿ ਇਸ ਅੰਮ੍ਰਿਤ ਦੇ ਵਿੱਚ ਖੰਡੇ ਦੀ ਪੌਲ ਵਿੱਚ ਗੁਰੂ ਦੀ ਸ਼ਕਤੀ ਹੈ ਜਾਂ ਪਰਮਾਤਮਾ ਦੀ ਸ਼ਕਤੀ ਹੈ, ਇਹ ਵੈਸੇ ਕਹਿਣੀ ਨਹੀਂ ਬਣਦੀ। ਮਹਾਰਾਜ ਜੀ ਕਹਿੰਦੇ ਕਥਨ ਵਿੱਚ ਨਹੀਂ ਆਉਂਦੀ।
ਗੋਹਜ ਵਾਰਤਾ ਬਣੈ ਕਹਿਣੇ,
ਇਹ ਗੋਹਜ ਗੱਲ ਹੈ, ਇਹ ਜਿਹੜੀ ਗੋਹਜ ਗੱਲ ਹੈ ਇਹ ਕਹਿਣੀ ਤਾਂ ਨਹੀਂ ਬਣਦੀ, ਪਰ ਤੁਸੀਂ ਸਾਰੇ ਭਲੀ ਪ੍ਰਕਾਰ ਨਾਲ ਪੁੱਛ ਰਹੇ ਹੋ।
ਭਲੀ ਹੋਤਾ ਛਪੀ ਸੁਰੈਨੇ,
ਅਸਲ ਵਿੱਚ ਤਾਂ ਭਲਾ ਇਸੇ ਵਿੱਚ ਹੀ ਹੈ ਕਿ ਇਹ ਗੱਲ ਲੁਕੀ ਰਹੇ, ਛੁਪੀ ਰਹੇ ਕਿ ਗੁਰੂ ਦੀ ਸ਼ਕਤੀ ਹੈ ਜਾਂ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ। ਇਹ ਛੁਪੀ ਰਹੇ ਤਾਂ ਚੰਗਾ ਹੈ, ਲੁਕੀ ਰਹੇ ਤਾਂ ਚੰਗਾ, ਪਰ ਤੁਸੀਂ ਫਿਰ ਵੀ ਪੁੱਛ ਰਹੇ ਹੋ।
ਤੋ ਸਿੱਖ ਸ਼ਰਧਾਲੂ ਆਏ,
ਪਰ ਫਿਰ ਵੀ ਸਾਡੇ ਸਿੱਖ ਜਿਹੜੇ ਨੇ ਉਹ ਸ਼ਰਧਾਲੂ ਨੇ, ਸ਼ਰਧਾ ਭਾਵਨਾ ਵਾਲੇ ਨੇ, ਸਿੱਖਾਂ ਦੇ ਅੰਦਰ ਸ਼ਰਧਾ ਭਾਵਨਾ ਹੈ।
ਸਤਿਗੁਰ ਕੋ ਬੂਝੈ ਜਿਸ ਭਾਏ,
ਸਿੱਖ ਦੇ ਮਨ ਚ ਤਾਂ ਜਿਹੋ ਜਿਹਾ ਸਵਾਲ ਆਉਣਾ ਉਹਨੇ ਆਪਣੇ ਗੁਰੂ ਨੂੰ ਪੁੱਛਣਾ ਹੀ ਪੁੱਛਣਾ, ਜਿਹੋ ਜਿਹਾ ਵੀ ਹੋਵੇ, ਭਾਵੇਂ ਉਹ ਸਵਾਲ ਦਾ ਜਵਾਬ ਗੁਰੂ ਨਾ ਵੀ ਦੇਣਾ ਚਾਹੁੰਦਾ ਹੋਵੇ, ਪਰ ਸਿੱਖ ਨੇ ਫਿਰ ਵੀ ਪੁੱਛਣਾ, ਕਿਉਂਕਿ ਸਿੱਖ ਦੇ ਹਿਰਦੇ ਚ ਜੋ ਸਵਾਲ ਆਉਣਾ ਉਹਨੇ ਆਪਣੇ ਗੁਰੂ ਨੂੰ ਕਹਿਣਾ। ਮਹਾਰਾਜ ਜੀ ਕਹਿੰਦੇ ਹਾਲਾਂਕਿ ਕਹਿਣੀ ਤਾਂ ਨਹੀਂ ਬਣਦੀ ਗੱਲ, ਬੜੀ ਗੋਹਜ ਗੱਲ ਹੈ, ਜਿਹੜੀ ਪੌਲ ਦੇ ਭੇਦ ਦੀ ਗੱਲ ਹੈ ਜਾਂ ਇਹਦੇ ਚ ਗੁਰੂ ਦੀ ਸ਼ਕਤੀ ਹੈ ਕਿ ਪਰਮੇਸ਼ਰ ਦੀ ਸ਼ਕਤੀ ਹੈ, ਇਹ ਕਹਿਣੀ ਤਾਂ ਨਹੀਂ ਬਣਦੀ, ਪਰ ਤੁਸੀਂ ਸ਼ਰਧਾਲੂ ਸਿੱਖ ਹੋ ਤੇ ਸ਼ਰਧਾਲੂ ਸਿੱਖ ਜਦੋਂ ਆਪਣੇ ਗੁਰੂ ਨੂੰ ਪੁੱਛਦਾ ਤੇ ਫਿਰ ਸਤਿਗੁਰਾਂ ਦਾ ਵੀ ਫਰਜ਼ ਬਣਦਾ, ਗੁਰੂ ਦਾ ਵੀ ਫਰਜ਼ ਬਣਦਾ ਹੈ ਕਿ ਸਿੱਖ ਦੇ ਸਵਾਲ ਦਾ ਜਵਾਬ ਦੇਣਾ, ਸਿੱਖ ਦੇ ਸੰਸੇ ਦੀ ਨਿਵਿਰਤੀ ਕਰਨੀ।
ਇਸ ਕੋ ਕਹਿਣ ਸਦਾ ਬਣਿਆ ਵੈ,
ਇਸ ਕਰਕੇ ਗੁਰੂ ਨੇ ਸਿੱਖ ਦੇ ਅੰਦਰ ਦਾ ਜਿਹੜਾ ਸਵਾਲ ਹੈ ਉਸ ਸਵਾਲ ਦਾ ਜਵਾਬ ਦੇਣਾ ਗੁਰੂ ਨੂੰ ਬਣ ਆਉਂਦਾ ਹੈ।
ਜੋ ਸਿੱਖ ਸਤਿਗੁਰ ਕੇ ਮਨ ਭਾਵੈ,
ਜਿਹੜੇ ਸਿੱਖ ਸਤਿਗੁਰਾਂ ਦੇ ਮਨ ਨੂੰ ਭਾਉਂਦੇ ਨੇ, ਗੁਰੂ ਦੇ ਮਨ ਨੂੰ ਭਾਉਂਦੇ ਨੇ, ਉਹਨਾਂ ਸਿੱਖਾਂ ਪਰਥਾਏ ਗੁਰੂ ਦਾ ਫਿਰ ਕਹਿਣਾ ਬਣ ਆਉਂਦਾ ਹੈ।
ਸੰਗਤ ਸੁਣੋ ਸਿੱਖ ਮਮ ਆਹੋ,
ਗੁਰੂ ਕੀ ਸੰਗਤ ਜੀ ਤੁਸੀਂ ਮੇਰੇ ਸਿੱਖ ਹੋ, ਸਿੱਖ ਮਮ ਆਹੋ ਤੁਸੀਂ ਮੇਰੇ ਸਿੱਖ ਹੋ ਤੇ ਧਿਆਨ ਨਾਲ ਇਸ ਗੱਲ ਨੂੰ ਸੁਣੋ।
ਗੁਰ ਘਰ ਵਿਖੇ ਏਕਤਾ ਲਹੋ,
ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਖੰਡੇ ਦੀ ਪੌਲ ਵਿੱਚ ਗੁਰੂ ਦੀ ਸ਼ਕਤੀ ਹੈ ਜਾਂ ਪਰਮੇਸ਼ਰ ਦੀ ਸ਼ਕਤੀ ਹੈ, ਮਹਾਰਾਜ ਜੀ ਕਹਿੰਦੇ ਸੁਣੋ ਭਾਈ, ਗੁਰੂ ਘਰ ਦੇ ਵਿੱਚ ਪਰਮੇਸ਼ਰ ਤੇ ਗੁਰੂ ਦੀ ਸ਼ਕਤੀ ਦੋਵੇਂ ਇੱਕ ਹੀ ਨੇ, ਗੁਰੂ ਦੀ ਸ਼ਕਤੀ ਤੇ ਪਰਮੇਸ਼ਰ ਦੀ ਸ਼ਕਤੀ ਚ ਕੋਈ ਫਰਕ ਨਹੀਂ ਹੈ, ਗੁਰੂ ਘਰ ਦੇ ਵਿੱਚ ਇਹਦੀ ਏਕਤਾ ਹੈ, ਗੁਰੂ ਘਰ ਦੇ ਵਿੱਚ ਤਾਂ ਫਰਕ ਹੀ ਨਹੀਂ, ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਰੂਪ ਹੀ ਨੇ, ਦੋਹਾਂ ਚ ਕੋਈ ਭੇਦ ਨਹੀਂ। ਹਾਂ ਫਰਕ ਇੰਨਾ ਹੈ ਕਿ ਪਰਮੇਸ਼ਰ ਨੇ ਸਰਗੁਣ ਰੂਪ ਗੁਰੂ ਦਾ ਧਾਰਨ ਕੀਤਾ, ਆਪ ਉਹ ਨਿਰਗੁਣ ਰੂਪ ਹੈ, ਪਰ ਅਕਾਲ ਪੁਰਖ ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਉਹ ਨਿਰਗੁਣ ਸਰੂਪ ਵੀ ਹੈ ਤੇ ਸਰਗੁਣ ਸਰੂਪ ਵੀ ਹੈ, ਇਸ ਕਰਕੇ ਨਿਰਗੁਣ ਸਰਗੁਣ ਦੋਨੋਂ ਪਰਮੇਸ਼ਰ ਦੇ ਸਰੂਪ ਨੇ। ਹੁਣ ਜੇ ਕਹੋ ਕਿ ਨਿਰਗੁਣ ਦੀ ਸ਼ਕਤੀ ਵੱਖਰੀ ਹੈ ਤੇ ਸਰਗੁਣ ਦੀ ਵੱਖਰੀ ਹੈ ਤਾਂ ਫਿਰ ਗੱਲ ਕਹਿਣੀ ਨਹੀਂ ਨਾ ਬਣਦੀ। ਮਹਾਰਾਜ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਗੁਰੂ ਤੇ ਪਰਮੇਸ਼ਰ ਦੀ ਏਕਤਾ ਹੈ,
ਭੁੱਲ ਭੇਦ ਕੋ ਭਰਮ ਨਾ ਕੀਜੈ,
ਕਰਕੇ ਭੁੱਲ ਕੇ ਵੀ ਕਦੇ ਆਪਣੇ ਮਨ ਚ ਇਸ ਤਰ੍ਹਾਂ ਦਾ ਭਰਮ ਨਹੀਂ ਕਰਨਾ, ਇਸ ਤਰ੍ਹਾਂ ਦਾ ਸੰਦੇਹ ਸੰਸਾ ਨਹੀਂ ਕਰਨਾ ਕਿ ਗੁਰੂ ਵੱਖਰਾ ਤੇ ਪਰਮੇਸ਼ਰ ਵੱਖਰਾ,
ਕਬੂ ਨਾ ਇਸ ਪਰ ਤਰਕ ਕਹੀ ਜੈ
ਕਦੇ ਇਹਦੇ ਤੇ ਤਰਕ ਨਹੀਂ ਕਰਨੀ ਖਾਲਸਾ ਜੀ ਅੱਜ ਕੱਲ ਦੇ ਸਾਡੇ ਕਈ ਵਿਦਵਾਨ ਇਹ ਕਹਿਣ ਲੱਗ ਪਏ ਨੇ ਕਿ ਗੁਰੂ ਨਾਨਕ ਸਾਹਿਬ ਤਾਂ ਇੱਕ ਆਮ ਵਿਅਕਤੀ ਸੀ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਇੱਕ ਜਿਵੇਂ ਆਮ ਬੰਦੇ ਹੁੰਦੇ ਨੇ ਸਧਾਰਨ ਉਦਾਂ ਦੇ ਵਿਅਕਤੀ ਸੀ ਇੱਦਾਂ ਦਾ ਪ੍ਰਚਾਰ ਅੱਜ ਕੱਲ ਸਾਡੇ ਮਤ ਵਿੱਚ ਸਾਡੇ ਪੰਥ ਵਿੱਚ ਹੋ ਰਿਹਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਨੇ ਸਿੱਖ ਦਾ ਨਿਸ਼ਚਾ ਹੋਣਾ ਚਾਹੀਦਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਕਲਗੀਧਰ ਜੀ ਕਹਿੰਦੇ ਕਦੇ ਵੀ ਇਸ ਗੱਲ ਦਾ ਭੁੱਲ ਕੇ ਵੀ ਆਪਣੇ ਮਨ ਵਿੱਚ ਭਰਮ ਨਹੀਂ ਕਰਨਾ ਇਸ ਗੱਲ ਤੇ ਤਰਕ ਨਹੀਂ ਕਰਨੀ
ਪ੍ਰਥਮ ਧਰਿਓ ਜਾਵੇ ਆਵੇਂ ਅਵਤਾਰ
ਮਹਾਰਾਜ ਜੀ ਕਹਿੰਦੇ ਜਦੋਂ ਸਾਡਾ ਪਹਿਲਾ ਜਨਮ ਹੋਇਆ ਹੁਣ ਕਲਗੀਧਰ ਜੀ ਆਪਣੇ ਪੂਰਵਲੇ ਜਨਮ ਦੀ ਕਥਾ ਸੁਣਾਉਣ ਲੱਗੇ ਨੇ ਕੁਝ ਕੁ ਕਥਾ ਆਪਾਂ ਜਦੋਂ ਦਸਵੇਂ ਪਾਤਸ਼ਾਹ ਦੀ ਕਥਾ ਆਰੰਭ ਹੋਈ ਸੀ ਉਸ ਵੇਲੇ ਵੀ ਸਰਵਣ ਕੀਤੀ ਕਿ ਕਿਵੇਂ ਸਤਿਗੁਰੂ ਜੀ ਹੇਮਕੁੰਡ ਸਾਹਿਬ ਦੇ ਪਰਬਤ ਤੇ ਤਪ ਕੀਤਾ ਹੁਣ ਕਲਗੀਧਰ ਜੀ ਆਪ ਆਪਣੇ ਪੂਰਵ ਜਨਮ ਦੀ ਕਥਾ ਆਪਣੇ ਪੰਥ ਨੂੰ ਆਪਣੇ ਸਿੱਖਾਂ ਨੂੰ ਆਪਣੇ ਮੁਖੋਂ ਸੁਣਾ ਰਹੇ ਨੇ ਜਿਵੇਂ ਸਤਿਗੁਰਾਂ ਨੇ ਬਚਿੱਤਰ ਨਾਟਕ ਵਿੱਚ ਵੀ ਉਹ ਕਥਾ ਲਿਖੀ ਹੈ ਆਪਣੀ ਕਲਮ ਦੇ ਨਾਲ ਤੋ ਕਲਗੀਧਰ ਜੀ ਕਹਿੰਦੇ ਖਾਲਸਾ ਜੀ ਜਦੋਂ ਸਾਡਾ ਪਹਿਲਾ ਜਨਮ ਹੋਇਆ ਸੀ
ਕਰਿਓ ਮਨੋਰਥ ਤਪ ਉਹਦਾ
ਉਸ ਵੇਲੇ ਸਾਡੇ ਮਨ ਚ ਮਨੋਰਥ ਸੀ ਤਪ ਕਰਨ ਦਾ ਤਪ ਕਰਨ ਦਾ ਅਸੀਂ ਆਪਣੇ ਮਨ ਵਿੱਚ ਮਨੋਰਥ ਕੀਤਾ
ਬਿੰਦਿਆ ਚਲ ਕਾਨਨ ਮੈਂ ਰਹੇ
ਬਿੰਦਿਆ ਚਲ ਦਾ ਜਿਹੜਾ ਪਹਾੜ ਹੈ ਪਰਬਤ ਹੈ ਉੱਥੋਂ ਦੇ ਜਿਹੜੇ ਜੰਗਲ ਹਨ ਉਹ ਬਿੰਦਿਆ ਚੱਲ ਦੇ ਜੰਗਲਾਂ ਦੇ ਵਿੱਚ ਜਾ ਕੇ ਅਸੀਂ ਰਹੇ ਬੜੀ ਭਾਰੀ ਤਪੱਸਿਆ ਕੀਤੀ
ਸੁਣੋ ਕਥਾ ਜੀ ਜਿਵ ਜਿਸ ਭਾਏ
ਤੁਸੀਂ ਸਾਰੀ ਕਥਾ ਸੁਣੋ ਕਿ ਸਾਨੂੰ ਕਿਵੇਂ ਅਕਾਲ ਪੁਰਖ ਪਰਮੇਸ਼ਰ ਨੇ ਪੈਦਾ ਕੀਤਾ ਸਾਡੇ ਪੂਰਵਲੇ ਜਨਮ ਦੀ ਜਿਹੜੀ ਕਥਾ ਹੈ ਉਹ ਸਾਰੀ ਕਥਾ ਹੁਣ ਤੁਸੀਂ ਧਿਆਨ ਨਾਲ ਗਉ ਨਾਲ ਸੁਣੋ
ਸੁਣੋ ਕਥਾ ਜਿਸ ਬਿਦ ਤਪ ਸਹਿ
ਜਿਸ ਪ੍ਰਕਾਰ ਨਾਲ ਅਸੀਂ ਤਪ ਕੀਤਾ ਤਪੱਸਿਆ ਕੀਤੀ ਭਾਰੀ ਤਪੱਸਿਆ ਕੀਤੀ ਉਹ ਸਾਰੀ ਤਪੱਸਿਆ ਦੀ ਕਥਾ ਹੁਣ ਤੁਸੀਂ ਧਿਆਨ ਨਾਲ ਸੁਣੋ
ਦੋਹੇਰਾ ਤਿਸ ਮਾਨ ਅੰਤਰ ਕੇ ਵਿਕੈ ਕਥਾ ਭਾਈ ਜਿਸ ਭਾਏ
ਇੱਕ ਮਨੂ ਦਾ ਸਮਾਂ ਕਹਿੰਦੇ ਨੇ ਮਨੂ ਦਾ ਮਤਲਬ ਹੁੰਦਾ ਚਾਰ ਯੁੱਗਾਂ ਦਾ ਜਿੰਨਾ ਸਮਾਂ ਹੁੰਦਾ ਚਾਰ ਲੱਖ ਹਜ਼ਾਰ ਸਾਲ ਤੋਂ ਵੀ ਵੱਧ ਸਮਾਂ ਕਹਿੰਦੇ ਇੱਕ ਮਨੂ ਦਾ ਸਮਾਂ ਸੀਗਾ ਜਿਸ ਵੇਲੇ ਇਹ ਸਾਰੀ ਕਥਾ ਹੋਈ ਹੈ
ਸੁਣੋ ਪ੍ਰੀਤ ਕਰ ਉਮਾ ਤਬ ਗਈ ਤਪਨ ਤਿਸ ਥਾਏ
ਬਿੰਦਿਆ ਚੱਲ ਦਾ ਇਲਾਕਾ ਹੈ ਉਸ ਜਗ੍ਹਾ ਤੇ ਉਮਾ ਨਾਮ ਦੀ ਜੋ ਦੇਵੀ ਸੀ ਉਹ ਵੀ ਤਪ ਕਰਨ ਵਾਸਤੇ ਗਈ ਸੀ
ਨਿਸ਼ਾਨੀ ਛੰਦ ਦਾਨਵ ਦੈਂਤਨ ਪਾਏ ਬਲ ਸੁਰ ਕਰੇ ਪਰਾਜੈ
ਉਸ ਵੇਲੇ ਦਾ ਸਮਾਂ ਹੈ ਕਿ ਜਿਹੜੇ ਦਾਨਵ ਸਨ ਰਾਖਸ਼ ਸਨ ਉਹ ਬੜੇ ਬਲੀ ਹੋ ਗਏ ਇਤਨਾ ਬਲ ਹੋ ਗਿਆ ਉਹਨਾਂ ਦੇ ਵਿੱਚ ਕਿ ਉਹਨਾਂ ਨੇ ਆਪਣੇ ਬਲ ਦੇ ਨਾਲ ਜਿਹੜੇ ਦੇਵਤੇ ਸਨ ਉਹਨਾਂ ਦੇਵਤਿਆਂ ਨੂੰ ਹਰਾ ਦਿੱਤਾ ਜਿੰਨੇ ਦੇਵਤੇ ਸਨ ਦੇਵਤਿਆਂ ਨੂੰ ਸ਼ਿਕਸਤ ਦੇ ਦਿੱਤੀ
ਛੀਨ ਲੀਨ ਸੁਰ ਲੋਕ ਕੋ ਕਰ ਗਰਭ ਮਹਾਜੈ
ਔਰ ਉਹਨਾਂ ਨੇ ਸਵਰਗ ਲੋਕ ਜਿਹੜਾ ਸੀ ਦੇਵਤਿਆਂ ਦੀ ਨਗਰੀ ਜਿਹਦੇ ਵਿੱਚ ਸਵਰਗ ਲੋਕ ਦੇ ਵਿੱਚ ਦੇਵਤੇ ਰਹਿੰਦੇ ਸਨ ਉਹ ਸਵਰਗ ਲੋਕ ਜਾਂ ਉਹਨਾਂ ਦੇ ਜਿਹੜੇ ਦੇਵ ਲੋਕ ਸਨ ਉਹ ਦਾਨਵਾਂ ਨੇ ਖੋਹ ਲਏ ਔਰ ਉਹਨਾਂ ਦੇ ਮਨ ਵਿੱਚ ਦਾਨਵਾਂ ਦੇ ਰਾਖਸ਼ਾਂ ਦੇ ਬੜਾ ਵੱਡਾ ਭਾਰੀ ਹੰਕਾਰ ਸੀ ਕਿ ਅਸੀਂ ਦੇਵਤਿਆਂ ਦੀਆਂ ਪੁਰੀਆਂ ਦੇਵਤਿਆਂ ਦੇ ਦੇਵ ਲੋਕ ਜਿੱਤ ਲਏ ਹਨ
ਬ੍ਰਹਮਾ ਠਿਗ ਸੋ ਦੀਨ ਵੈ ਸਭ ਜਾਏ ਪੁਕਾਰੇ
ਜਦੋਂ ਦੇਵਤੇ ਹਾਰ ਗਏ ਉਹਨਾਂ ਦੇ ਨਗਰ ਖੋਏ ਗਏ ਉਹਨਾਂ ਦੀਆਂ ਪੁਰੀਆਂ ਖੋਈਆਂ ਗਈਆਂ ਦਾਨਵਾਂ ਨੇ ਆ ਕੇ ਉਹਨਾਂ ਦੀਆਂ ਪੁਰੀਆਂ ਤੇ ਕਬਜ਼ਾ ਕਰ ਲਿਆ ਸਵਰਗਪੁਰੀ ਵੀ ਖੋਈ ਗਈ ਉਸ ਵੇਲੇ ਫਿਰ ਜਿੰਨੇ ਦੇਵਤੇ ਸਨ ਇਕੱਠੇ ਹੋ ਕੇ ਬ੍ਰਹਮਾ ਜੀ ਕੋਲ ਆਏ ਬ੍ਰਹਮਾ ਜੀ ਕੋਲ ਆ ਕੇ ਉਹਨਾਂ ਦੇਵਤਿਆਂ ਨੇ ਪੁਕਾਰ ਕੀਤੀ
ਸ਼ਤਰਨ ਦਿਓ ਨਿਕਾਸ ਹਮ ਅਭਿਸ਼ਰਨ ਤੁਹਾਰੇ
ਦੇਵਤਿਆਂ ਨੇ ਆ ਕੇ ਪੁਕਾਰ ਕੀਤੀ ਕਹਿਣ ਲੱਗੇ ਬ੍ਰਹਮਾ ਜੀ ਸਾਨੂੰ ਜਿੰਨੇ ਸਾਡੇ ਅਸਰ ਦਾਨਵ ਦੁਸ਼ਮਣ ਨੇ ਉਹਨਾਂ ਨੇ ਸਾਨੂੰ ਆਪਣੇ ਨਗਰਾਂ ਵਿੱਚੋਂ ਸਾਡੀਆਂ ਪੁਰੀਆਂ ਚੋਂ ਸਵਰਗਪੁਰੀ ਚੋਂ ਕੱਢ ਦਿੱਤਾ ਹੈ ਹੁਣ ਅਸੀਂ ਸਾਰੇ ਤੁਹਾਡੀ ਸ਼ਰਨ ਵਿੱਚ ਆਏ, ਤੁਹਾਨੂੰ ਪੁਕਾਰ ਕਰਦੇ ਹਾਂ।
ਦਰੋਹਣੇ ਉਪਾਏ ਬਖਾਨ ਕੈ ਸੁਰ ਸਭ ਸਮਝਾਏ।
ਜਦੋਂ ਇਸ ਤਰ੍ਹਾਂ ਦੇਵਤਿਆਂ ਨੇ ਪੁਕਾਰ ਕੀਤੀ ਬ੍ਰਹਮਾ ਜੀ ਦੇ ਅੱਗੇ, ਤੇ ਬ੍ਰਹਮਾ ਜੀ ਨੇ ਦੇਵਤਿਆਂ ਦੀ ਇਹ ਪੁਕਾਰ ਸੁਣ ਕੇ ਉਸ ਵੇਲੇ ਫਿਰ ਉਹਨਾਂ ਨੂੰ ਜਵਾਬ ਦਿੰਦਿਆਂ ਸਾਰੇ ਦੇਵਤਿਆਂ ਨੂੰ ਸਮਝਾਇਆ, ਕਹਿਣ ਲੱਗੇ,
ਆਦਿ ਸ਼ਕਤ ਸ੍ਰੀ ਚੰਦ ਕੋ ਲਿਓਤਾ ਹੈ ਰਿਝਾਏ।
ਕਹਿਣ ਲੱਗੇ ਕਿ ਤੁਸੀਂ ਜੋ ਪਾਰ ਬ੍ਰਹਮ ਪਰਮਾਤਮਾ ਦੀ ਸ਼ਕਤੀ ਹੈ, ਉਸ ਸ਼ਕਤੀ ਦੀ ਆਰਾਧਨਾ ਕਰੋ। ਪਰਮੇਸ਼ਰ ਦੀ ਜੋ ਸ਼ਕਤੀ ਹੈ, ਉਸ ਸ਼ਕਤੀ ਦੀ ਆਰਾਧਨਾ ਕਰੋ ਜੇ ਤੁਸੀਂ ਆਪਣੀ ਜਿੱਤ ਚਾਹੁੰਦੇ ਹੋ।
ਲੈ ਦੇ ਹੈ ਤੁਮ ਰਾਜ ਕੋ ਜੈ ਅਧਿਕ ਸਮਾਜਾ।
ਉਹੀ ਸ਼ਕਤੀ ਪ੍ਰਗਟ ਹੋ ਕੇ ਤੁਹਾਡਾ ਖੋਇਆ ਹੋਇਆ ਜਿਹੜਾ ਰਾਜ ਹੈ, ਉਹ ਰਾਜ, ਉਹ ਸ਼ਕਤੀ ਤੁਹਾਨੂੰ ਵਾਪਸ ਦਵਾ ਸਕਦੀ ਹੈ। ਉਹ ਰਾਜ, ਉਹ ਤੁਹਾਨੂੰ ਸ਼ਕਤੀ ਵਾਪਸ ਦਵਾ ਸਕਦੀ ਹੈ। ਸਾਰੇ ਸਮਾਜ ਸਹਿਤ, ਸਾਰੀ ਵਿਭੂਤੀ ਸਹਿਤ, ਸਾਰੀ ਸੰਪਦਾ ਸਹਿਤ, ਉਹ ਰਾਜ ਤੁਹਾਨੂੰ ਸ਼ਕਤੀ ਦਵਾ ਸਕਦੀ ਹੈ।
ਸੁਣ ਬ੍ਰਹਮਾ ਤੇ ਗਏ ਸੁਰ ਹਰ ਕਾਨਨ ਕਾਜਾ।
ਇਹ ਸੁਣ ਕੇ ਜਿੰਨੇ ਦੇਵਤੇ ਸੀ, ਬ੍ਰਹਮਾ ਜੀ ਦੀ ਇਹ ਬਾਣੀ ਸੁਣ ਕੇ ਇਹ ਇਕੱਠੇ ਹੋ ਕੇ ਉਸ ਦੇਵੀ ਨੂੰ ਪ੍ਰਸੰਨ ਕਰਨ ਲਈ ਚੱਲ ਪਏ। ਦੇਵ ਚੰਡਕਾ ਨੂੰ ਪ੍ਰਸੰਨ ਕਰਨ ਵਾਸਤੇ, ਰਿਝਾਣ ਵਾਸਤੇ ਚੱਲ ਪਏ।
ਜਾਏ ਅਰਾਧੀ ਚੰਡਕਾ ਬਿਦਤੀ ਜਗ ਸਮਾਏ।
ਇਹਨਾਂ ਨੇ ਜਾ ਕੇ ਚੰਡਕਾ ਦੀ ਆਰਾਧਨਾ ਕੀਤੀ। ਅਕਾਲ ਪੁਰਖ ਦੀ ਸ਼ਕਤੀ ਜੋ ਚੰਡਕਾ ਹੈ, ਦੇਵੀ ਹੈ, ਉਹਦੀ ਆਰਾਧਨਾ ਕੀਤੀ ਸਾਰੇ ਦੇਵਤਿਆਂ ਨੇ। ਤੇ ਹੁਣ ਜਿਸ ਵੇਲੇ ਦੇਵਤਿਆਂ ਦੀ ਰੱਖਿਆ ਕਰਨੀ ਸੀ, ਉਸ ਦੇਵੀ ਨੇ, ਸ਼ਕਤੀ ਨੇ ਰੂਪਮਾਨ ਹੋ ਕੇ ਹੀ ਆਉਣਾ ਸੀ ਨਾ, ਤੇ ਕਹਿੰਦੇ ਰੂਪਮਾਨ ਹੋ ਕਰਕੇ ਸ਼ਕਤੀ ਜਿਹੜੀ ਸੀ ਉਹ ਫਿਰ ਧਰਤੀ ਦੇ ਉੱਤੇ ਦੇਵਤਿਆਂ ਵਾਸਤੇ ਪ੍ਰਗਟ ਹੋਈ।
ਕਰ ਬੰਦੇ ਬਿਨਤੀ ਸਹਿਤ ਨਿਜ ਬਿਰਥਾ ਸੁਣਾਏ।
ਜਦੋਂ ਸ਼ਕਤੀ ਪ੍ਰਗਟ ਹੋਈ, ਦੇਵੀ ਪ੍ਰਗਟ ਹੋਈ, ਉਸ ਵਕਤ ਦੇਵਤਿਆਂ ਨੇ ਆਪਣੇ ਹੱਥ ਜੋੜ ਕੇ ਨਮਸਕਾਰ ਕੀਤੀ। ਕਲਗੀਧਰ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਉਹ ਸਾਰੀ ਵਿਥਿਆ ਲਿਖੀ ਹੈ। ਇੱਕ ਦਿਹਾੜੇ ਨਾਵਣੇ ਆਈ ਦੁਰਗ ਸਾਹਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨਵੀ। ਇਸ ਤਰ੍ਹਾਂ ਬੇਨਤੀ ਕੀਤੀ ਇੰਦਰ ਨੇ ਕਿ ਮਹਾਰਾਜ, ਹੇ ਦੇਵੀ ਜੀ, ਹੇ ਚੰਡਕਾ, ਸਾਡੀ ਜਿਹੜੀ ਠਕਰਾਈ ਸੀ, ਬਾਦਸ਼ਾਹੀ ਸੀ, ਉਹ ਦਾਨਵਾਂ ਨੇ ਸਾਡੇ ਕੋਲੋਂ ਖੋਹ ਲਈ ਹੈ, ਰਾਕਸ਼ਾਂ ਨੇ ਸਾਡੇ ਕੋਲੋਂ ਖੋਹ ਲਈ ਹੈ। ਇਸ ਤਰ੍ਹਾਂ ਬੇਨਤੀ ਕੀਤੀ ਉਸ ਵੇਲੇ ਚੰਡਕਾ ਨੂੰ ਸਾਰੇ ਦੇਵਤਿਆਂ ਨੇ ਹੱਥ ਜੋੜ ਕੇ।
ਦੈਂਤਨ ਕੀਨ ਅਨੀਤ ਲਕ ਨਿਰਜਰ ਸਤਕਾਰੇ।
ਬੇਨਤੀ ਕੀਤੀ ਉਸ ਦੇਵੀ ਨੂੰ ਕਿ ਹੇ ਸ਼ਕਤੀ, ਦੈਂਤਾਂ ਨੇ ਸਾਡੀ ਬੜੀ ਵੱਡੀ ਭਾਰੀ ਅਨੀਤੀ ਕੀਤੀ, ਨਾ ਕਰਨ ਵਾਲਾ ਕੰਮ ਉਹਨਾਂ ਨੇ ਕੀਤਾ, ਅਨੀਤ ਕੰਮ ਕੀਤਾ ਹੈ, ਔਰ ਸਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤਿਰਸਕਾਰ ਕੀਤਾ, ਨਿਰਾਦਰ ਕੀਤਾ, ਸਾਡੀਆਂ ਪੁਰੀਆਂ ਵਿੱਚੋਂ ਸਾਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ, ਸਵਰਗਪੁਰੀ ਤੱਕ ਵੀ ਸਾਡੀ ਖੋਹ ਲਈ ਹੈ।
ਲੈ ਦੇਉ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ।
ਉਸ ਵਕਤ ਫਿਰ ਦੁਰਗਾ ਨੇ ਜਿਹੜੀ ਉਹ ਸ਼ਕਤੀ ਸੀ ਚੰਡਕਾ, ਉਹਨੇ ਫਿਰ ਇਹਨਾਂ ਦੇਵਤਿਆਂ ਨੂੰ ਆਖਿਆ ਕਿ ਮੈਂ ਤੁਹਾਡਾ ਰਾਜ ਤੁਹਾਨੂੰ ਵਾਪਸ ਲੈ ਦਿਆਂਗੇ, ਤੁਸੀਂ ਆਪਣਾ ਹੌਂਸਲਾ ਰੱਖੋ, ਧੀਰਜ ਰੱਖੋ, ਆਪਣਾ ਧੀਰਜ ਨਾ ਤਿਆਗੋ, ਮੈਂ ਜਿਹੜਾ ਤੁਹਾਡਾ ਰਾਜ ਹੈ ਇਹ ਰਾਜ ਤੁਹਾਨੂੰ ਵਾਪਸ ਦਵਾ ਦਿਆਂਗੇ।
ਚੜੀ ਸਿੰਘ ਪਰ ਚੰਡਕਾ ਆਯੁਧ ਬਲ ਧਾਰੇ।
ਇਹ ਸੁਣ ਕੇ ਉਸ ਵਕਤ ਆਪਣੇ ਸਿੰਘ ਤੇ ਸ਼ੇਰ ਤੇ ਉਹ ਚੰਡਕਾ ਸਵਾਰ ਹੋਈ, ਉਹਨੇ ਆਪਣੇ ਸ਼ਸਤਰ, ਆਪਣੇ ਹਥਿਆਰ ਧਾਰਨ ਕੀਤੇ ਤੇ ਦੇਵਤਿਆਂ ਦੀ ਮਦਦ ਕਰਨ ਵਾਸਤੇ ਦਾਨਵਾਂ ਦਾ ਸੰਘਾਰ ਕਰਨ ਲਈ ਚੱਲ ਪਈ।
ਬਦੇ ਦੈਂਤਿਆਂ ਘਨ ਬਦੇ ਰਣ ਖੇਤ ਮਜਾਰੇ।
ਜੰਗ ਦੇ ਮੈਦਾਨ ਦੇ ਵਿੱਚ ਬੜੇ ਦਾਨਵਾਂ ਨਾਲ ਫਿਰ ਉਸ ਚੰਡਕਾ ਦਾ ਜੰਗ ਹੋਇਆ, ਬੜਾ ਭਿਆਨਕ ਜੰਗ ਜਿਹੜਾ ਉਹ ਜੰਗ ਹੋਇਆ ਸੀ ਉਹਨਾਂ ਦਾਨਵਾਂ ਰਾਕਸ਼ਾਂ ਦੇ ਨਾਲ, ਉਹ ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਦੇ ਵਿੱਚ ਬੜੇ ਵਿਸਥਾਰ ਸਹਿਤ ਲਿਖਿਆ ਹੈ ਕਿ ਬੜਾ ਭਿਆਨਕ ਜੰਗ ਹੋਇਆ, ਬੜਾ ਮਹਾ ਭਿਆਨਕ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਫਿਰ ਉਸ ਚੰਡਕਾ ਨੇ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਦਾਨਵ ਸਨ ਉਹਨਾਂ ਦਾਨਵਾਂ ਦਾ ਵੱਧ ਕੀਤਾ, ਉਹਨਾਂ ਨੂੰ ਮਾਰਿਆ।
ਧੂਮਰ ਨੈਣ ਪੂਰਬ ਹਨਿਓ ਪੁਨ ਚੰਡਰ ਮੁੰਡਾ।
ਧੂਮਰ ਨੈਣ ਨਾਮ ਦਾ ਇੱਕ ਦਾਨਵ ਸੀ, ਬੜਾ ਭਿਆਨਕ, ਉਹਨੂੰ ਮਾਰਿਆ। ਫਿਰ ਚੰਡ ਤੇ ਮੁੰਡ, ਇਹ ਜਿਹੜੇ ਦੋ ਬੜੇ ਭਿਆਨਕ ਦਾਨਵ ਸਨ, ਫਿਰ ਇਹਨਾਂ ਚੰਡ ਤੇ ਮੁੰਡ ਆਦਿਕ ਨਾਮ ਦੇ ਦਾਨਵਾਂ ਨੂੰ ਮਾਰਿਆ।
ਰਕਤ ਬੀਜ ਸਨ ਮੁਖੜੇ ਬਜਿਓ ਬਦਖੰਡਾ।
ਫਿਰ ਰਕਤ ਬੀਜ ਜਿਹਨੂੰ ਗੁਰੂ ਕਲਗੀਧਰ ਜੀ ਨੇ ਚੰਡੀ ਦੀ ਵਾਰ ਵਿੱਚ ਸਰਣਵਤ ਬੀਜ ਲਿਖਿਆ ਹੈ, ਕਹਿੰਦੇ ਸਰਣਵਤ ਬੀਜ ਨਾਮ ਦਾ ਜਿਹੜਾ ਰਾਕਸ਼ ਸੀ ਇਹ ਬੜਾ ਭਿਆਨਕ ਸੀ, ਇਹ ਅੜ ਗਿਆ ਚੰਡਕਾ ਦੇ ਸਾਹਮਣੇ, ਇਹੋ ਜਿਹਾ ਅੜਿਆ ਕਿ ਇਹਦੇ ਇੱਕ ਇੱਕ ਖੂਨ ਦੀ ਬੂੰਦ ਤੋਂ ਇੱਕ ਸਰਣਵਤ ਬੀਜ ਪੈਦਾ ਹੁੰਦਾ ਸੀ। ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਸਨ ਓਨੀਆਂ ਬੂੰਦਾਂ ਤੋਂ ਓਨੇ ਹੀ ਸਰਣਵਤ ਬੀਜ ਹੋਰ ਪੈਦਾ ਹੋ ਜਾਂਦੇ ਸੀ। ਇਹੋ ਜਿਹਾ ਇਹ ਭਿਆਨਕ ਰਾਕਸ਼ ਸੀ, ਇਹੋ ਜਿਹਾ ਭਿਆਨਕ ਦਾਨਵ ਸੀ ਸਰਣਵਤ ਬੀਜ, ਰਕਤ ਬੀਜ। ਇਹ ਚੰਡਕਾ ਦੇ ਸਾਹਮਣੇ ਬੜੇ ਲੰਮੇ ਸਮੇਂ ਤੱਕ ਅੜਿਆ ਰਿਹਾ।
ਰਕਤ ਬੀਜ ਤੇ ਰਕਤ ਤੇ ਰਾਕਸ਼ ਸਮਦਾਏ।
ਜਿਹੜਾ ਰਕਤ ਬੀਜ ਸੀ ਇਹਦੇ ਰਕਤ ਤੋਂ, ਇਹਦੇ ਖੂਨ ਦੀਆਂ ਬੂੰਦਾਂ ਤੋਂ ਹੋਰ ਰਕਤ ਬੀਜ ਪੈਦਾ ਹੁੰਦੇ ਜਾ ਰਹੇ ਸਨ।
ਉਪਜਿਤ ਤਿਉਂ ਤਿਉਂ ਹੰਤ ਹੈ ਰਣ ਭੂਮ ਗਿਰਾਏ।
ਜਿਵੇਂ ਰਕਤ ਬੀਜ ਦੇ ਹੋਰ ਸਰੂਪ ਪੈਦਾ ਹੁੰਦੇ ਸੀ, ਰਕਤ ਦੀਆਂ ਬੂੰਦਾਂ ਤੋਂ ਹੋਰ ਰਕਤ ਬੀਜ ਪੈਦਾ ਹੁੰਦੇ ਸੀ, ਤਿਵੇਂ ਤਿਵੇਂ ਦੁਰਗਾ ਜਿਹੜੀ ਸੀ ਉਹ ਇਹਨਾਂ ਸਾਰੇ ਰਕਤ ਬੀਜ ਦੇ ਜਿੰਨੇ ਦਾਨਵ ਦੈਂਤ ਸਨ ਇਹਨਾਂ ਸਾਰਿਆਂ ਨੂੰ ਮਾਰਨਾ ਸ਼ੁਰੂ ਕਰ ਦੇ ਰਹੀ ਸੀ।
ਤਿਉਂ ਤਿਉਂ ਹੋ ਤੇ ਅਸਾਂ ਕਹੀ ਟੋਟਾ ਨਾ ਆਇਓ।
ਤੇ ਜਿੰਨਾ ਇਹਨਾਂ ਨੂੰ ਮਾਰਦੀ ਸੀ ਹੁਣ ਜਿੰਨਾ ਖੂਨ ਡੁੱਲਦਾ ਸੀ ਓਨੇ ਹੀ ਰਕਤ ਬੀਜ ਹੋਰ ਪੈਦਾ ਹੋ ਜਾਂਦੇ ਸੀ, ਜਿੰਨੇ ਵੱਢਦੀ ਸੀ ਉਹਦੇ ਨਾਲੋਂ 4-5 ਗੁਣਾ ਹੋਰ ਵੱਧ ਜਾਂਦੇ ਸੀ, 10 ਗੁਣਾ ਹੋਰ ਵੱਧ ਜਾਂਦੇ ਸੀ। ਕਹਿੰਦੇ ਇਸ ਤਰ੍ਹਾਂ ਅਸੰਖੀ ਹੋ ਗਏ ਰਕਤ ਬੀਜ ਜਿਨ੍ਹਾਂ ਦਾ ਟੋਟਾ ਹੀ ਨਹੀਂ ਸੀ ਆ ਰਿਹਾ, ਵੱਧਦੇ ਹੀ ਜਾ ਰਹੇ ਸਨ।
ਬਹੁਤ ਬਰਕ ਸੰਗਰਾਮ ਪਾ ਲੇਖਾ ਨਾ ਪਾਇਓ।
ਤੇ ਬੜਾ ਲੰਮਾ ਸਮਾਂ ਹਜ਼ਾਰਾਂ ਸਾਲਾਂ ਤੱਕ ਕਹਿੰਦੇ ਜੰਗ ਹੁੰਦਾ ਰਿਹਾ ਵੀ ਉਹ ਲੇਖਾ ਨਹੀਂ ਹੋ ਸਕਦਾ, ਗਿਣਤੀ ਨਹੀਂ ਹੋ ਸਕਦੀ।
ਨੌਕੇ ਪਰ ਸਤ ਸੋਨ ਲਗ ਸੰਖਿਆ ਸਭ ਕੇ ਨੇ।
ਖਾਲਸਾ ਜੀ 9 ਦੇ ਉੱਤੇ 7 ਜੀਰੂਆਂ ਲਾ ਦਿਓ, ਜਿੰਨਾ ਸਮਾਂ ਬਣ ਜਾਂਦਾ 9 ਤੇ 7 ਜੀਰੂਆਂ ਅੱਗੇ ਲਾ ਦਿਓ ਤੇ ਜਿੰਨਾ ਸਮਾਂ ਬਣ ਜਾਂਦਾ। ਕਹਿੰਦੇ ਇੰਨੇ ਸਾਲਾਂ ਤੱਕ ਚੰਡਕਾ ਜਿਹੜੀ ਸੀ ਉਹ ਸਵਰਣਵਤ ਬੀਜ ਨਾਲ ਲੜਦੀ ਰਹੀ, ਦਾਨਵਾਂ ਨਾਲ ਲੜਦੀ ਰਹੀ।
ਬਿੰਦਰ ਕੀ ਜਿਤ ਗਿਣਤ ਪੇ ਇਤਨੀ ਵਿੱਚ ਚੀਨੀ।
ਕਹਿੰਦੇ ਜਿਹੜੇ ਬਹੁਤ ਸਾਰੇ ਰਖੀਸ਼ਵਰ ਹੋਏ ਨੇ, ਤਪਸਵੀ ਹੋਏ ਨੇ, ਉਹਨਾਂ ਨੇ ਇਸ ਤਰ੍ਹਾਂ ਗਿਣਤੀ ਕੀਤੀ ਹੈ ਕਿ ਇੰਨਾ ਚਿਰ ਚੰਡਕਾ ਲੜੀ ਇਹਨਾਂ ਦਾਨਵਾਂ ਰਾਕਸ਼ਾਂ ਤੇ ਸਰਣਵਤ ਬੀਜ ਨਾਲ, ਰਕਤ ਬੀਜ ਨਾਲ, ਕਿ 9 ਦੇ ਉੱਤੇ 7 ਜੀਰੋਆਂ ਲਾ ਦਿਓ ਤੇ ਜਿੰਨੇ ਸਾਲ ਜਿੰਨੇ ਲੱਖ ਸਾਲ ਹੋ ਜਾਣ ਇੰਨਾ ਸਮਾਂ ਕਹਿੰਦੇ ਦੇਵੀ ਜਿਹੜੀ ਸੀ ਉਹ ਲੜਦੀ ਰਹੀ। ਇਹ ਜਿਹੜੀ ਰਿਸ਼ੀਆਂ ਮੁਨੀਆਂ ਨੇ ਗੱਲ ਲਿਖੀ ਹੈ।
ਭੈ ਰਕਤ ਤੇ ਪੁਨ ਹਤੇ ਬੁੱਧ ਬੁੱਧ ਸਮ ਸੋਏ।
ਕਹਿੰਦੇ ਜਿਹੜੇ ਰਕਤ ਤੋਂ ਪੈਦਾ ਹੁੰਦੇ ਸੀ ਉਹਨਾਂ ਨੂੰ ਮਾਰਦੀ ਚਲੀ ਗਈ ਤੇ ਕਹਿੰਦੇ ਬੁੱਧ ਬੁਧੇ ਬੁੱਧ ਬੁਧੇ ਖੂਨ ਹੀ ਖੂਨ ਚਾਰੇ ਪਾਸੇ ਨਜ਼ਰ ਆਉਣ ਲੱਗਾ।
ਭਇਓ ਰਕਤ ਕੋ ਜਲ ਇਤੋ ਜਨ ਪੱਲਾ ਹੋਏ।
ਇੰਨਾ ਜ਼ਿਆਦਾ ਖੂਨ ਧਰਤੀ ਦੇ ਉੱਤੇ ਡੁੱਲ ਗਿਆ ਵੀ ਮਾਨੋ ਜਿਵੇਂ ਨਦੀ ਵਹਿ ਟੁਰੀ ਹੋਵੇ, ਮਾਨੋ ਪਾਣੀ ਦੀ ਕੀ ਪਾਣੀ ਦੀ ਪਰਲੋ ਦੀ ਬਜਾਏ ਧਰਤੀ ਦੇ ਉੱਤੇ ਖੂਨ ਦੀ ਪਰਲੋ ਵਹਿ ਟੁਰੀ ਹੋਵੇ। ਇੰਨਾ ਖੂਨ ਵਹਿਆ, ਇੰਨੇ ਖੂਨ ਦੇ ਪ੍ਰਣਾਲੇ ਚੱਲੇ, ਕਹਿੰਦੇ ਮਾਨੋ ਜਿਵੇਂ ਖੂਨ ਦੀ ਪਰਲੈ ਵਹਿ ਟੁਰੀ ਹੋਵੇ।
ਸ਼ੂਨ ਬਈ ਸਭ ਸੇਠ ਤਵ ਤਨ ਇੰਗਤ ਨਾਏ।
ਇੰਨਾ ਜਦੋਂ ਰਾਕਸ਼ ਮਰ ਰਹੇ ਸੀ ਹੁਣ ਉਹਨਾਂ ਦੇ ਮਰਨ ਤੋਂ ਬਾਅਦ ਜਦੋਂ ਇੰਨਾ ਸਮਾਂ ਫਿਰ ਮਹਾਂਮਾਰੀਆਂ ਵੀ ਫੈਲਦੀਆਂ ਨੇ, ਜਦੋਂ ਹਜ਼ਾਰਾਂ ਲਾਸ਼ਾਂ ਖਿਲਰੀ ਜਾਣਗੀਆਂ, ਉਹ ਲਾਸ਼ਾਂ ਸੜਦੀਆਂ ਨੇ ਗਲਦੀਆਂ ਨੇ, ਉੱਥੇ ਫਿਰ ਮਹਾਂਮਾਰੀ ਵੀ ਫੈਲਦੀ ਹੈ, ਬਿਮਾਰੀਆਂ ਵੀ ਫੈਲਦੀਆਂ ਨੇ, ਬੜੀਆਂ ਬੜੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਨੇ। ਸਾਰੀ ਜਿਹੜੀ ਧਰਤੀ ਸੀ ਕਹਿੰਦੇ ਸੁੰਨ ਹੋ ਗਈ, ਲੋਕਾਂ ਵਿੱਚ ਬਿਮਾਰੀ ਫੈਲ ਗਈ ਔਰ ਲੋਕਾਂ ਦੇ ਸਰੀਰ ਇੰਗਤ ਹੋ ਗਏ। ਇੰਗਤ ਦਾ ਮਤਲਬ ਹੁੰਦਾ ਵੀ ਜਿਵੇਂ ਕੋਈ ਪਿੰਗਲਾ ਹੁੰਦਾ ਵੀ ਸਰੀਰ ਚ ਜਾਨ ਨਾ ਰਹੇ, ਕਹਿੰਦੇ ਏਦਾਂ ਲੋਕਾਂ ਦੇ ਸਰੀਰ ਪਿੰਗਲਿਆਂ ਦੇ ਸਮਾਨ ਹੋ ਗਏ।
ਇਸ ਪ੍ਰਕਾਰ ਭਿਖੀਅਤ ਮਨੋ ਪਾਥਰ ਜਲ ਮਾਏ।
ਕਹਿੰਦੇ ਇਸ ਪ੍ਰਕਾਰ ਨਾਲ ਵੇਖਣ ਨੂੰ ਨਜ਼ਰ ਆ ਰਹੇ ਨੇ ਮਾਨੋ ਜਿਵੇਂ ਪਾਣੀ ਵਿੱਚ ਪੱਥਰ ਪਏ ਹੋਣ।
ਗਣ ਗਣ ਸੰਗ ਜੋ ਚੰਡਕਾ ਇਹ ਸਮੋਂ ਪਲਾਏ।
ਜਿਤਨੇ ਗੁਣ ਸਨ ਚੰਡਕਾ ਦੇ ਇਸ ਪ੍ਰਕਾਰ ਨਾਲ ਇਸ ਸਮੇਂ ਸਾਰੇ ਪਲਾ ਗਏ ਚਲੇ ਗਏ।
ਕੋ ਲੜ ਕਰਕੇ ਕੋ ਬਿਨ ਲੜੇ ਨੇ ਠਹਿਰਨ ਪਾਏ।
ਜਿਹੜੇ ਦਾਨਵ ਸਨ ਉਹਨਾਂ ਨੂੰ ਭਾਜੜ ਪੈ ਗਈ, ਜਿਹੜੇ ਲੜ ਸਕੇ ਉਹ ਲੜਦੇ ਰਹੇ, ਕੋਈ ਬਿਨਾਂ ਲੜਿਆ ਹੀ ਭੱਜ ਗਏ, ਕੋਈ ਬਿਨਾਂ ਲੜਿਆ ਹੀ ਭਾਜੜ ਪੈ ਕੇ ਨੱਠ ਗਏ।
ਅੰਤਰ ਧਿਆਨ ਹੋਏ ਅੰਬਕਾ ਬਿੰਦਿਆ ਚਲ ਆਏ।
ਇੰਨੇ ਦਾਨਵ ਮਾਰਦਿਆਂ ਮਾਰਦਿਆਂ ਬਹੁਤ ਸਮਾਂ ਬੀਤ ਗਿਆ ਤੇ ਅਚਾਨਕ ਜਿਹੜੀ ਚੰਡਕਾ ਸੀ ਉਹ ਗੁਪਤ ਹੋ ਗਈ, ਅੰਤਰ ਧਿਆਨ ਹੋ ਗਈ। ਤੇ ਅੰਤਰ ਧਿਆਨ ਹੋ ਕੇ ਬਿੰਦਿਆ ਚਲ ਪਰਬਤ ਤੇ ਆ ਗਈ।
ਬਨ ਮੂਰਤ ਤਪ ਕਰਤ ਵੇ ਕੇ ਲਖੀ ਨ ਜਾਏ।
ਉੱਥੇ ਕਹਿੰਦੇ ਬਨ ਮੂਰਤ ਮੂਰਤੀ ਬਣ ਕੇ ਤਪੱਸਿਆ ਕਰਨ ਲੱਗੀ, ਜਿਹੜਾ ਕਿਸੇ ਕੋਲੋਂ ਜਾਣੀ ਨਹੀਂ ਗਈ ਕਿ ਕਿੱਥੇ ਗਈ ਦੇਵੀ, ਚੰਡਕਾ ਕਿੱਥੇ ਚਲੀ ਗਈ ਉਹਦਾ ਪਤਾ ਨਹੀਂ ਲੱਗਾ, ਮੂਰਤੀ ਬਣ ਕੇ ਤਪੱਸਿਆ ਕਰਨ ਲੱਗੀ।
ਅਸੁਰ ਲੱਗੇ ਤਬ ਖੋਜਨੇ ਇਤੇ ਉਤ ਚੋਂ ਕਾਏ।
ਜਿਹੜੇ ਰਾਖਸ਼ ਸੀ ਉਹ ਲੱਭਣ ਲੱਗੇ ਦੇਵੀ ਨੂੰ, ਉਹ ਇਧਰ ਉਧਰ ਕਹਿੰਦੇ ਜਿਹਦੇ ਸਾਡੇ ਇੰਨੇ ਦਾਨਵਾਂ ਨੂੰ ਮਾਰਿਆ ਹੁਣ ਕਿੱਥੇ ਜਾ ਕੇ ਲੁਕ ਗਈ ਆ, ਉਹਨੂੰ ਜਾ ਕੇ ਲੱਭ ਕੇ ਮਾਰਨਾ ਖਤਮ ਕਰਨਾ। ਉਹ ਜਿੰਨੇ ਦਾਨਵ ਸੀ ਉਹ ਦਾਨਵ ਫਿਰ ਉਸ ਦੇਵੀ ਨੂੰ ਜਾ ਕੇ ਲੱਭਣ ਲੱਗੇ ਨੇ, ਉਹਦੀ ਭਾਲ ਜਾ ਕੇ ਕਰਨ ਲੱਗੇ ਹਨ।
ਇੱਕ ਤਪੱਸੀ ਤਪ ਨਿਧਤਾ ਜਿਸ ਸਿੱਖ ਸਮਦਾਏ।
ਇੱਕ ਤਪੱਸਵੀ ਉੱਥੇ ਤਪ ਕਰ ਰਿਹਾ ਸੀ ਜਿਹਦੇ ਬਹੁਤ ਸਾਰੇ ਚੇਲੇ ਵੀ ਸਨ, ਬਹੁਤ ਸਾਰੇ ਉਹਦੇ ਸੇਵਕ ਵੀ ਸਨ, ਉਹਦੇ ਨਾਲ ਬੈਠੇ ਤਪੱਸਿਆ ਵਿੱਚ ਸਾਰੇ ਜੁੜੇ ਬੈਠੇ ਸਨ।
ਜੁਗ ਰਾਖਸ਼ ਤੇ ਜੂਥ ਪਤ ਬੂਜਨ ਤਬ ਲਾਗੇ।
ਕਹਿੰਦੇ ਜਿਹੜੇ ਦੋ ਰਾਖਸ਼ ਸੀ ਨਾ ਉਹ ਦੇਵੀ ਨੂੰ ਲੱਭਦਿਆਂ ਲੱਭਦਿਆਂ ਉਸ ਤਪੱਸਵੀ ਕੋਲ ਆ ਗਏ ਤੇ ਆਪਣਾ ਬੜਾ ਵੱਡਾ ਦਲ ਲੈ ਕੇ ਆਏ, ਬੜੀ ਵੱਡੀ ਫੌਜ ਲੈ ਕੇ ਆਏ ਤੇ ਆਪਣੀ ਫੌਜ ਦੇ ਸਮੇਤ ਉਹ ਤਪੱਸਵੀ ਕੋਲ ਆ ਕੇ ਦੇਵੀ ਬਾਰੇ ਪੁੱਛਣ ਲੱਗੇ ਹਨ।
ਬੇਲ ਸੁਬੇਲ ਨਾਮ ਜਿਨ ਮਨ ਮੈਂ ਰਿਸ ਜਾਗੇ।
ਜਿਹੜੇ ਦਾਨਵ ਸਨ ਇਹਨਾਂ ਦਾ ਇੱਕ ਦਾ ਨਾਂ ਸੀ ਬੇਲ ਤੇ ਦੂਜੇ ਦਾ ਨਾਂ ਸੀ ਸੁਬੇਲ, ਇਹ ਦੋਵੇਂ ਭਰਾ ਸੀ, ਬੜੇ ਬਲਵਾਨ ਸੀ, ਬੜਾ ਵੱਡਾ ਰਾਖਸ਼ਾਂ ਦਾ ਦਲ ਲੈ ਕੇ ਆਏ ਨੇ ਆਪਣੇ ਨਾਲ ਦੇਵੀ ਨੂੰ ਲੱਭਦਿਆਂ ਲੱਭਦਿਆਂ। ਇਹ ਉਸ ਰਿਸ਼ੀ ਦੇ ਕੋਲ ਉਸ ਤਪੱਸਵੀ ਕੋਲ ਆ ਕੇ ਪੁੱਛਦੇ ਹਨ।
ਹਾਏ ਹਾਏ ਕਰ ਖੋਜ ਤੇ ਤ੍ਰਿਆ ਕਹਾਂ ਪਲਾਏ।
ਹਾਏ ਹਾਏ ਕਰਦਿਆਂ ਲੱਭਦੇ ਫਿਰਦੇ ਸਨ, ਕਹਿੰਦੇ ਔਰਤ ਕਿੱਥੇ ਨੱਠ ਗਈ ਜਿਹਨੇ ਸਾਡੇ ਇੰਨੇ ਦਾਨਵ ਮਾਰੇ, ਉਹ ਔਰਤ ਕਿੱਥੇ ਜਾ ਕੇ ਲੁਕ ਗਈ ਹੈ।
ਕੋ ਲੈ ਗਮਨਿਓ ਕਿਤ ਗਯੋ ਦੇਰਿਖੀ ਬਤਾਏ।
ਰਿਸ਼ੀ ਨੂੰ ਤਪੱਸਵੀ ਨੂੰ ਪੁੱਛਣ ਲੱਗੇ, ਕਹਿੰਦੇ ਹੇ ਤਪੱਸਵੀ ਦੱਸ ਔਰਤ ਕਿੱਥੇ ਹੈ, ਸਾਨੂੰ ਪਤਾ ਲੱਗਾ ਕਿ ਔਰਤ ਇਸੇ ਪਾਸੇ ਇਸੇ ਇਲਾਕੇ ਵਿੱਚ ਆਈ ਹੈ, ਉਹ ਔਰਤ ਕਿੱਥੇ ਆ, ਉਹਨੂੰ ਕੌਣ ਲੈ ਕੇ ਚਲਾ ਗਿਆ ਹੈ, ਕਿੱਥੇ ਜਾ ਕੇ ਉਹ ਨਿਵਾਸ ਕਰ ਰਹੀ ਹੈ, ਸਾਨੂੰ ਉਹਦਾ ਟਿਕਾਣਾ ਦੱਸ।
ਰਿਸ ਧਰ ਤਪੱਸੀ ਤਬ ਕਹਿਓ ਕਿਉਂ ਕਰ ਬਕ ਬਾਦੇ।
ਉਹ ਤਪੱਸਵੀ ਗੁੱਸੇ ਵਿੱਚ ਆ ਕੇ ਬੋਲਿਆ, ਕਹਿਣ ਲੱਗਾ ਹੋ ਦਾਨਵੋ ਤੁਸੀਂ ਕਿਉਂ ਇਸ ਤਰ੍ਹਾਂ ਦਾ ਬਕਵਾਦ ਕਰਦੇ ਹੋ, ਸਾਡੇ ਸਾਧੂਆਂ ਨਾਲ ਸਾਡੇ ਤਪੱਸਵੀਆਂ ਕੋਲੋਂ ਤੁਸੀਂ ਕੀ ਲੈਣਾ, ਅਸੀਂ ਤਾਂ ਇੱਥੇ ਤਪ ਕਰ ਰਹੇ ਹਾਂ, ਸਾਨੂੰ ਕੀ ਪਤਾ ਤੁਸੀਂ ਇਸ ਤਰ੍ਹਾਂ ਦਾ ਬਕਵਾਦ ਕਿਉਂ ਕਰ ਰਹੇ ਹੋ।
ਸੋ ਪੂਰਨ ਸਭ ਮੈਂ ਸਦਾ ਸ਼ਕਤੀ ਬਦ ਆਦੇ।
ਉਹ ਤਾਂ ਇੱਕ ਪਰਮਾਤਮਾ ਦੀ ਸ਼ਕਤੀ ਸੀ ਜਿਹਨੂੰ ਤੁਸੀਂ ਔਰਤ ਕਹਿ ਰਹੇ ਹੋ, ਉਹ ਸ਼ਕਤੀ ਤਾਂ ਸਾਰਿਆਂ ਵਿੱਚ ਪੂਰਨ ਹੈ, ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ ਉਹ ਤਾਂ ਸਾਰਿਆਂ ਵਿੱਚ ਪਰਪੂਰਨ ਹੈ, ਸਾਰਿਆਂ ਵਿੱਚ ਵਸਦੀ ਹੈ।
ਤਪੱਸੀ ਨਾਮ ਸਮੁੰਡ ਤੇ ਸੁਣ ਕਰ ਮਤ ਵਾਰੇ।
ਜੀ ਜਿਹੜਾ ਉਹ ਤਪੱਸਵੀ ਸੀ ਨਾ ਉਹਦਾ ਨਾਂ ਸੀ ਸਮੁੰਦ ਰਿਸ਼ੀ, ਉਹਦਾ ਨਾਂ ਸੀ ਸਮੁੰਦ ਰਿਸ਼ੀ। ਗੁਰੂ ਕਲਗੀਧਰ ਜੀ ਦੱਸ ਰਹੇ ਨੇ ਸਾਰੀ ਕਥਾ ਪੂਰਵ ਜਨਮ ਦੀ, ਕਹਿੰਦੇ ਉਹ ਜਿਹੜਾ ਤਪੱਸਵੀ ਸੀ ਉਹਦਾ ਨਾਮ ਸਮੁੰਦ ਰਿਸ਼ੀ ਸੀ, ਜੋ ਬੜੀ ਭਾਰੀ ਤਪੱਸਿਆ ਦੀ ਮੂਰਤ ਸੀ।
ਢਾਏ ਪਰੇ ਹਿਤ ਮਾਰਬੇ ਕਹਿ ਮਾਰੋ ਮਾਰੇ।
ਤਪੱਸਵੀ ਨੇ ਕਿਹਾ ਨਾ ਕਿ ਤੁਸੀਂ ਇਸ ਤਰ੍ਹਾਂ ਦਾ ਬੱਕੜਵਾਦ ਨਾ ਬੋਲੋ, ਤੇ ਉਸ ਵਕਤ ਉਹ ਜਿਹੜੇ ਰਾਖਸ਼ ਸੀ ਉਸ ਤਪੱਸਵੀ ਨੂੰ ਮਾਰਨ ਪੈ ਗਏ ਸਮੁੰਦ ਰਿਸ਼ੀ ਤੇ, ਉਹਨਾਂ ਨੇ ਹਮਲਾ ਕਰ ਦਿੱਤਾ, ਨਾਲ ਉਹਨਾਂ ਦੇ ਹੋਰ ਵੀ ਬੜੇ ਤਪੱਸਵੀ ਸਾਧੂ ਬੈਠੇ ਸੀ, ਉਹਨਾਂ ਦੇ ਉੱਤੇ ਕਹਿੰਦੇ ਉਹਨਾਂ ਦਾਨਵਾਂ ਨੇ ਹਮਲਾ ਕਰ ਦਿੱਤਾ, ਹਮਲਾ ਬੋਲ ਦਿੱਤਾ।
ਮਨ ਮੈਂ ਮੁਨੀ ਵਿਚਾਰ ਕਰ ਕਿਆ ਕਰੇ ਉਪਾਏ।
ਸਮੁੰਦ ਰਿਸ਼ੀ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਹੁਣ ਕੀ ਉਪਾਅ ਕਰੀਏ, ਤਾਂ ਸਾਡੇ ਤੇ ਹਮਲਾ ਕਰਨ ਲੱਗੇ ਨੇ ਦਾਨਵ ਰਾਖਸ਼, ਸਾਨੂੰ ਮਾਰਨਗੇ। ਉਸ ਵੇਲੇ ਸਮੁੰਦ ਰਿਸ਼ੀ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਹੁਣ ਕੀ ਉਪਾਅ ਕਰੀਏ।
ਮੇਰਾ ਅਰਮਮ ਚੇਲਕਾ ਨੈ ਧਰਮ ਲੜਾਏ।
ਇਹ ਮੇਰਾ ਤੇ ਮੇਰੇ ਚੇਲਿਆਂ ਦਾ ਧਰਮ ਨਹੀਂ ਹੈ ਲੜਾਈ ਕਰਨਾ, ਬ੍ਰਾਹਮਣ ਸੀ ਨਾ, ਬ੍ਰਾਹਮਣ ਦਾ ਕੰਮ ਨਹੀਂ ਲੜਾਈ ਕਰਨਾ। ਕਹਿੰਦੇ ਵੀ ਮੇਰਾ ਜਿਹੜਾ ਧਰਮ ਹੈ ਉਹ ਇਹ ਨਹੀਂ ਕਿ ਮੈਂ ਲੜਾਈ ਕਰਾਂ, ਕਿਉਂਕਿ ਕਿ ਸਾਧੂ ਨੂੰ ਲੜਨ ਦਾ ਹੁਕਮ ਨਹੀਂ ਹੈ। ਉਸ ਸਮੇਂ ਦੀ ਜਿਹੜੀ ਮਰਿਆਦਾ ਸੀ ਉਹ ਇਹ ਸੀ ਕਿ ਜਿਹੜਾ ਸਾਧੂ ਹੈ ਉਹ ਲੜਾਈ ਨਾ ਕਰੇ ਤੇ ਜਿਹੜਾ ਸਿਪਾਹੀ ਆ ਕੇਵਲ ਉਹ ਲੜਾਈ ਕਰੇ। ਪਰ ਕਲਗੀਧਰ ਨੇ ਸੰਤ ਸਿਪਾਹੀ ਨੂੰ ਦੋਵਾਂ ਨੂੰ ਇੱਕ ਥਾਂ ਤੇ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਖਿਆ ਮੇਰਾ ਖਾਲਸਾ ਸੰਤ ਵੀ ਹੈ ਸਿਪਾਹੀ ਵੀ ਹੈ। ਕਿਉਂਕਿ ਇਕੱਲੀ ਸੰਤਗਿਰੀ ਮਜ਼ਲੂਮ ਬਣ ਜਾਂਦੀ ਹੈ ਅਤੇ ਇਕੱਲਾ ਸਿਪਾਹੀ ਪੁਣਾ ਜ਼ਾਲਮ ਬਣ ਜਾਂਦਾ। ਤੋ ਉਸ ਵੇਲੇ ਦੀ ਜਿਹੜੀ ਮਰਿਆਦਾ ਸੀ, ਉਸ ਵੇਲੇ ਸਾਧੂ ਤਪੱਸਵੀ ਲੜਿਆ ਨਹੀਂ ਸੀ ਕਰਦੇ। ਸਮੁੰਦਰ ਰਿਸ਼ੀ ਜੀ ਨੇ ਵਿਚਾਰ ਕੀਤੀ ਕਿ ਮੇਰੇ ਤੇ ਹਮਲਾ ਕਰਨ ਲੱਗਾ, ਸਾਡੇ ਤੇ ਹਮਲਾ ਕਰਨ ਲੱਗਾ, ਪਰ ਮੇਰਾ ਤੇ ਮੇਰੇ ਚੇਲਿਆਂ ਦਾ ਲੜਾਈ ਕਰਨਾ ਧਰਮ ਨਹੀਂ ਹੈ, ਸਾਡਾ ਧਰਮ ਨਹੀਂ ਹੈ ਕਿ ਅਸੀਂ ਲੜਾਈ ਕਰੀਏ।
ਬ੍ਰਾਹਮਣ ਬ੍ਰਹਮ ਪਰਾਇਣਾ ਨਿਤਨੇਮ ਹਮਾਰਾ।
ਅਸੀਂ ਬ੍ਰਾਹਮਣ ਧਰਮ ਦੇ ਧਾਰਨੀ, ਤੇ ਬ੍ਰਾਹਮਣ ਦਾ ਮਤਲਬ ਇਹ ਨਹੀਂ ਕਿ ਜਨੂੰ ਬ੍ਰਾਹਮਣਾਂ ਦੇ ਘਰ ਜੰਮੇ ਸੀ। ਬ੍ਰਾਹਮਣ ਦਾ ਮਤਲਬ ਜਿਹੜਾ ਬ੍ਰਹਮ ਦੇ ਪ੍ਰਾਇਣ ਹੋਵੇ, ਪਰਮਾਤਮਾ ਦੇ ਪ੍ਰਾਇਣ ਹੋਵੇ, ਉਹਨੂੰ ਕਹਿੰਦੇ ਨੇ ਬ੍ਰਾਹਮਣ। ਜਿਵੇਂ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਬ੍ਰਾਹਮਣ ਦੀ ਉਦਾਹਰਣ ਦਿੱਤੀ ਹੈ, ਬ੍ਰਹਮ ਬਿੰਦਾ ਸੇ ਬ੍ਰਾਹਮਣਾ। ਕਹਿੰਦੇ ਅਸਲ ਵਿੱਚ ਬ੍ਰਾਹਮਣ ਉਹੀ ਹੈ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ। ਉਸੇ ਦਾ ਬ੍ਰਾਹਮਣ ਪੁਣਾ ਹੈ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ। ਉਹ ਹੁਣ ਭਾਵੇਂ ਕੋਈ ਸ਼ੂਦਰਾਂ ਦੇ ਘਰ ਜੰਮਿਆ ਹੋਵੇ, ਉਹ ਵੀ ਬ੍ਰਾਹਮਣ ਹੋ ਸਕਦਾ ਜਿਹੜਾ ਬ੍ਰਹਮ ਨੂੰ ਜਾਣ ਲਵੇ। ਹੁਣ ਸਮੁੰਦਰ ਰਿਸ਼ੀ ਜੀ ਨੇ ਵਿਚਾਰ ਕੀਤੀ ਕਿ ਸਾਡਾ ਬ੍ਰਹਮ ਸਰੀਰ ਹੈ, ਅਸੀਂ ਬ੍ਰਹਮ ਦੇ ਪ੍ਰਾਇਣ ਅਧੀਨ ਆ, ਔਰ ਸਾਡਾ ਨਿਤਨੇਮ ਪ੍ਰਮਾਤਮਾ ਦੇ ਅਧੀਨ ਹੋ ਕੇ ਉਹਦੀ ਭਗਤੀ ਕਰਨਾ ਹੈ।
ਸ਼ੀਰ ਖਲ ਲੇ ਹੱਥ ਮੈਂ ਮੁਕਤੇ ਹੰਕਾਰਾ।
ਲੜ ਨਹੀਂ ਸਕਦੇ, ਸਾਡਾ ਲੜਾਈ ਕਰਨਾ ਧਰਮ ਨਹੀਂ ਹੈ। ਕਹਿੰਦੇ ਇਹ ਸੋਚ ਕੇ ਉਹਨਾਂ ਦੇ ਹੱਥ ਵਿੱਚ ਸ਼ੇਰ ਦੀ ਖੱਲ ਸੀ, ਸਮੁੰਦਰ ਰਿਸ਼ੀ ਦੇ ਸ਼ੇਰ ਦੀ ਖੱਲ ਜਿਹੜੀ, ਜਿਹਦੇ ਤੇ ਉਹ ਬੈਠ ਕੇ ਤਪ ਕਰਦੇ ਸੀ, ਉਹ ਸ਼ੇਰ ਦੀ ਖੱਲ ਸਮੁੰਦਰ ਰਿਸ਼ੀ ਦੇ ਹੱਥ ਵਿੱਚ ਸੀ। ਉਹ ਲੈ ਕੇ ਆਪਣੇ ਹੱਥਾਂ ਵਿੱਚ ਉਹ ਸ਼ੇਰ ਦੀ ਖੱਲ ਨੂੰ ਝਟਕਿਆ ਤੇ ਮੂੰਹ ਤੋਂ ਹੰਕਾਰ ਉਚਾਰਨ ਕੀਤਾ, ਓਅੰਕਾਰ ਉਚਾਰਨ ਕੀਤਾ।
ਤੇਜ ਪੁੰਜ ਨਿਕਸੇ ਉਪਰ ਸੰਗਰਾਮ ਮਚਾਵਾ।
ਕਹਿੰਦੇ ਜਦੋਂ ਸ਼ੇਰ ਦੀ ਖੱਲ ਝਾੜੀ ਤੇ ਉਹਦੇ ਵਿੱਚੋਂ ਇੱਕ ਬੜਾ ਮਹਾਨ ਤੇਜਸਵੀ ਪੁਰਖ ਪੈਦਾ ਹੋਇਆ। ਉਹ ਤੇਜਸਵੀ ਪੁਰਖ ਕੌਣ ਸੀ? ਗੁਰੂ ਕਲਗੀਧਰ ਜੀ ਕਹਿੰਦੇ ਉਹ ਮੈਂ ਸੀ, ਦੁਸ਼ਟ ਦਮਨ ਦਾ ਰੂਪ। ਉਹ ਤੇਜ ਰੂਪ ਕਰਕੇ ਤੇਜ ਪੁੰਜ ਨਿਕਸਿਓ ਪੁਰਖ ਸੰਗਰਾਮ ਮਚਾਵਾ, ਬੜਾ ਤੇਜਸਵੀ ਪੁਰਖ ਉਸ ਖੱਲ ਦੇ ਵਿੱਚੋਂ ਕਹਿੰਦੇ ਪੈਦਾ ਹੋਇਆ। ਸਮੁੰਦਰ ਰਿਸ਼ੀ ਦੀ ਤਪੱਸਿਆ ਸੀ ਹਜ਼ਾਰਾਂ ਸਾਲਾਂ ਦੀ, ਉਸ ਹਜ਼ਾਰਾਂ ਸਾਲਾਂ ਦੀ ਤਪੱਸਿਆ ਦੇ ਵਿੱਚੋਂ ਦੁਸ਼ਟ ਦਮਨ ਜੀ ਦਾ ਅਵਤਾਰ ਹੋਇਆ। ਕਹਿੰਦੇ ਫਿਰ ਜਿਸ ਨੇ ਬੜਾ ਭਿਆਨਕ ਸੰਗਰਾਮ ਰਚਿਆ,
10 ਲੱਖ ਬਰਸ ਹੰਸਰ ਪੰਜ ਕਮਸਾਨ ਮਚਾਵਾ।
10 ਲੱਖ ਤੇ 5000 ਸਾਲਾਂ ਤੱਕ ਕਹਿੰਦੇ ਫਿਰ ਉਸਨੇ ਜੰਗ ਕੀਤਾ ਉਹਨਾਂ ਦਾਨਵਾਂ ਨਾਲ। 10 ਲੱਖ ਤੇ 5000 ਸਾਲਾਂ ਤੱਕ ਉਸ ਕਹਿੰਦੇ ਦੁਸ਼ਟ ਦਮਨ ਨੇ ਇਹਨਾਂ ਰਾਕਸ਼ਾਂ ਨਾਲ, ਇਹਨਾਂ ਦਾਨਵਾਂ ਨਾਲ ਜੰਗ ਕੀਤਾ।
ਮੂਰਤੇ ਤੇ ਉੱਠ ਚੰਡਕਾ ਔਰ ਕ੍ਰੋਧੀ ਉਪਾਏ।
ਕਹਿੰਦੇ ਫਿਰ ਬਾਅਦ ਵਿੱਚ ਜਦੋਂ ਤਪੱਸਿਆ ਪੂਰੀ ਹੋਈ ਤੇ ਚੰਡਕਾ ਫਿਰ ਪੈਦਾ ਹੋਈ।
ਯੁੱਧ ਕਰਿਓ ਬਦ ਕਰ ਅਸੁਰ ਰਣ ਕਰਤ ਖਪਾਏ।
ਕਹਿੰਦੇ ਫਿਰ ਉਹ ਜਿਹੜੀ ਸ਼ਕਤੀ ਸੀ ਪਰਮਾਤਮਾ ਦੀ ਉਹ ਪ੍ਰਗਟ ਹੋਈ ਤੇ ਸ਼ਕਤੀ ਨੇ ਪ੍ਰਗਟ ਹੋ ਕਰਕੇ ਫਿਰ ਉਸ ਵੇਲੇ ਦਾਨਵਾਂ ਦਾ ਸੰਹਾਰ ਕੀਤਾ, ਸਾਰੇ ਦਾਨਵਾਂ ਨੂੰ ਮਾਰਿਆ।
ਵਿਜੈ ਪਾਏ ਤਿਸ ਪੁਰਖ ਕੋ ਨਿਜ ਨਿਕਟ ਬਿਠਾਇਓ।
ਕਹਿੰਦੇ ਜਿਸ ਵੇਲੇ ਉਹ ਦੇਵੀ ਪ੍ਰਗਟ ਹੋਈ ਤੇ ਉਹ ਜਿਹੜਾ ਪੁਰਖ ਸੀ ਜਿਹੜਾ ਸਮੁੰਦਰ ਰਿਸ਼ੀ ਨੇ ਪੈਦਾ ਕੀਤਾ ਹੈ, ਉਸ ਪੁਰਖ ਨੂੰ ਆਪਣੇ ਕੋਲ ਉਸ ਸ਼ਕਤੀ ਨੇ ਬਿਠਾਇਆ ਤੇ ਕਹਿਣ ਲੱਗੀ,
ਹੇ ਤਪੱਸੀ ਤਪ ਕੋ ਕਹਿਓ ਤੈਂ ਜੁੱਧ ਮਚਾਇਓ।
ਕਹਿਣ ਲੱਗੀ, ਹੇ ਤਪੱਸਵੀ ਤੂੰ ਤਪ ਚੋਂ ਪੈਦਾ ਹੋਇਆ, ਤਪ ਦੀ ਮੂਰਤ ਹੀ ਹੈ, ਔਰ ਤੂੰ ਬੜਾ ਭਿਆਨਕ ਯੁੱਧ ਮਚਾਇਆ, ਯੁੱਧ ਕੀਤਾ ਹੈ।
ਮੇਰੀ ਕਰੀ ਸਹਾਇਤਾ ਹੱਥ ਸ਼ਤਰੂ ਲੜਾਏ।
ਤੁਸੀਂ ਮੇਰੀ ਸਹਾਇਤਾ ਕੀਤੀ ਹੈ ਦੁਸ਼ਮਣਾਂ ਨੂੰ ਮਾਰ ਕੇ, ਦੁਸ਼ਮਣਾਂ ਦਾ ਸੰਹਾਰ ਕਰਕੇ।
ਇੱਕ ਬੇਰ ਹੋ ਆਏ ਹੋ ਤੁਮ ਲਿਓ ਬੁਲਾਏ।
ਇੱਕ ਵਾਰ ਉਹ ਸ਼ਕਤੀ ਅਕਾਲ ਪੁਰਖ ਦੀ, ਇੱਥੇ ਕੋਈ ਦੇਵੀ ਦੀ ਗੱਲ ਨਹੀਂ ਹੋ ਰਹੀ, ਜਿਹੜੀ ਸ਼ੇਰ ਤੇ ਸਵਾਰ ਹੁੰਦੀ ਹੈ ਜਾਂ ਜਿਹਨਾਂ ਦੇ ਗਲ ਦੇ ਵਿੱਚ ਮੁੰਡੀਆਂ ਦੀ ਮਾਲਾ ਪਾਈ ਹੁੰਦੀ ਹੈ ਜਿਵੇਂ ਦੇਵੀਆਂ ਬਣਾਈਆਂ ਹੁੰਦੀਆਂ, ਉਹ ਦੇਵੀ ਦੀ ਗੱਲ ਨਹੀਂ ਹੋ ਰਹੀ। ਇਹ ਉਹ ਸ਼ਕਤੀ ਹੈ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਔਰ ਜਿਹਦਾ ਕੋਈ ਰੂਪ ਨਹੀਂ ਹੈ ਔਰ ਸਾਰਿਆਂ ਵਿੱਚ ਵਿਆਪਕ ਹੈ। ਉਹ ਸ਼ਕਤੀ ਕਹਿ ਰਹੀ ਹੈ ਦੁਸ਼ਟ ਦਮਨ ਜੀ ਨੂੰ, ਕਹਿੰਦੀ ਤੁਸੀਂ ਮੇਰੀ ਸਹਾਇਤਾ ਕੀਤੀ ਹੈ, ਕਹਿੰਦੇ ਜਿਸ ਵਕਤ ਤੁਸੀਂ ਇੱਕ ਵਾਰ ਮੈਂ ਹੁਣ ਜ਼ਰੂਰ ਆਵਾਂਗੀ ਜਦੋਂ ਤੁਸੀਂ ਮੈਨੂੰ ਬੁਲਾਓਗੇ।
ਮੈਂ ਪ੍ਰਸੰਨ ਅਬ ਜਾਚ ਕਰ ਕਹਿ ਤਪ ਇਹ ਤੇਰਾ।
ਮੈਂ ਪ੍ਰਸੰਨ ਹਾਂ, ਤੁਸੀਂ ਹੁਣ ਵਰ ਮੰਗ ਸਕਦੇ ਹੋ।
ਦੁਸ਼ਟ ਦਮਨ ਤਰ ਨਾਮ ਤੁਵ ਜਗ ਬਿਤਤ ਕਨੇਰਾ।
ਤੁਹਾਡਾ ਨਾਮ ਇਸ ਜਗਤ ਵਿਚ ਦੁਸ਼ਟ ਦਮਨ ਦੇ ਰੂਪ ਵਿਚ ਪ੍ਰਗਟ ਹੋਵੇਗਾ, ਤੁਸੀਂ ਦੁਸ਼ਟ ਦਮਨ ਦੇ ਰੂਪ ਵਿਚ ਪ੍ਰਗਟ ਹੋਵੋਗੇ। ਤੁਹਾਡਾ ਜਿਹੜਾ ਇਹ ਸਰੀਰ ਹੈ, ਕਿਉਂਕਿ ਕਿੰਨਾ ਸਾਲਾਂ ਤੱਕ ਤਾਂ ਸਰੀਰ ਦਾ ਨਾਂ ਹੀ ਨਹੀਂ ਸੀ, ਪੈਦਾ ਹੋ ਗਏ, ਸਮੁੰਦਰ ਰਿਸ਼ੀ ਨੇ ਪੈਦਾ ਕਰ ਦਿੱਤਾ, ਪੈਦਾ ਹੁੰਦਿਆਂ ਹੀ ਦਾਨਵਾਂ ਦਾ ਸੰਘਾਰ ਸ਼ੁਰੂ ਕੀਤਾ। ਕਹਿੰਦੇ ਫਿਰ ਉਹ ਸ਼ਕਤੀ ਨੇ ਆਖਿਆ ਕਿ ਤੁਹਾਡੇ ਇਸ ਸਰੀਰ ਦਾ ਜਿਹੜਾ ਨਾਮ ਹੈ, ਉਹ ਦੁਸ਼ਟ ਦਮਨ ਦਾ ਨਾਂ ਸੰਸਾਰ ਵਿੱਚ ਜਗਤ ਵਿੱਚ ਪ੍ਰਗਟ ਹੋਵੇਗਾ।
ਤੇਰੀ ਸਭ ਸੰਗਤ ਬਏ ਬਨ ਗੁਰੂ ਬਡੇਰਾ।
ਤੇਰੀ ਬੇਅੰਤ ਸੰਗਤ ਹੋਵੇਗੀ ਔਰ ਤੂੰ ਬੜਾ ਵੱਡਾ ਗੁਰੂ ਹੋਵੇਗਾ।
ਧਰਿਆ ਮੋਏ ਸਰੂਪ ਕੋ ਸਭ ਸਿੱਖਣ ਕੇਰਾ।
ਸਾਰੇ ਸਿੱਖਾਂ ਦਾ ਤੁਹਾਡੇ ਵਿੱਚ ਤੁਹਾਡਾ ਸਰੂਪ ਧਾਰਨ ਕਰਨਗੇ, ਤੁਸੀਂ ਗੁਰੂ ਸਰੂਪ ਹੋ ਕੇ ਸਾਰੇ ਸਿੱਖਾਂ ਵਿੱਚ ਵਰਤੋਗੇ।
ਕਯੋ ਪੁਰਖ ਨੇ ਸੁਨਤ ਬਰ ਹੋਏ ਸਿੰਘ ਚੋ ਨਾਮੋ।
ਤੁਹਾਡਾ ਜਿਹੜਾ ਪੰਥ ਹੋਵੇਗਾ, ਸਿੱਖ ਹੋਵੇਗਾ, ਉਹਨਾਂ ਸਿੱਖਾਂ ਦੇ ਨਾਂ ਨਾਲ ਸਿੰਘ ਸ਼ਬਦ ਲੱਗੇਗਾ, ਉਹ ਸਿੰਘ ਰੂਪ ਹੋ ਕੇ ਸੰਸਾਰ ਚ ਪ੍ਰਗਟ ਹੋਣਗੇ।
ਕੇਸ ਖੁੱਲੇ ਖੱਟ ਤਾਗ ਬਿਨ ਪੰਥ ਸੋ ਆਏ ਰਾਮ।
ਉਹਨਾਂ ਦੇ ਸਿਰ ਤੇ ਕੇਸ ਹੋਣਗੇ, ਜਟਾਧਾਰੀ ਹੋਣਗੇ। ਜਿਹੜਾ ਪੰਥ ਤੁਸੀਂ ਸਾਜੋਗੇ ਉਹ ਜਟਾਧਾਰੀ ਕੇਸਾਧਾਰੀ ਹੋਵੇਗਾ, ਔਰ ਉਹ ਆਪਣੇ ਗਲ ਚ ਜਨੇਊ ਨਹੀਂ ਪਾਉਣਗੇ, ਉਹ ਆਪਣੇ ਤੇੜ ਧੋਤੀਆਂ ਨਹੀਂ ਬੰਨਣਗੇ, ਕਛਹਿਰਾ ਧਾਰਨ ਕਰਨਗੇ ਜੋ ਜੱਤ ਦੀ ਨਿਸ਼ਾਨੀ ਹੋਵੇਗੀ।
ਤੇਜ ਸ਼ਸਤਰ ਕੋ ਦੀਜੀਏ ਸਭ ਰਚਨ ਤੁਹਾਰੇ।
ਔਰ ਤੁਸੀਂ ਆਪਣੇ ਐਸੇ ਪੰਥ ਨੂੰ ਮਹਾਨ ਤੇਜ ਦਿਓਗੇ, ਆਪਣਾ ਤਪ ਦਾ ਤੇਜ ਦਿਓਗੇ, ਐਸੀ ਰਚਨਾ ਹੋਵੇਗੀ ਤੁਹਾਡੀ।
ਭੁਗਤ ਮੁਕਤ ਪਦਵੀ ਮਿਲੇ ਅਰ ਗਿਰਾ ਉਦਾਰੇ।
ਔਰ ਭੁਗਤੀ ਤੇ ਮੁਕਤੀ ਦੀ ਪਦਵੀ ਤੁਹਾਡੀ ਬਾਣੀ ਵਿੱਚੋਂ ਤੁਹਾਡੇ ਸਿੱਖਾਂ ਨੂੰ ਮਿਲੇਗੀ। ਤੁਹਾਡੀ ਬਾਣੀ ਵਿੱਚੋਂ ਭੁਗਤੀ ਔਰ ਮੁਕਤੀ, ਇਹ ਦੋਵੇਂ ਤੁਹਾਡੇ ਸਿੱਖਾਂ ਨੂੰ ਪ੍ਰਾਪਤ ਹੋਣਗੀਆਂ।
ਜੁਦ ਅਸੁਰ ਗਨ ਕੋ ਸਦਾ ਹੱਥ ਲੇ ਛਿਤ ਰਾਜੋ।
ਔਰ ਤੁਹਾਡਾ ਪੰਥ ਦਾਨਵਾਂ ਵਾਲੀ ਬਿਰਤੀ ਵਾਲੇ ਜਿਹੜੇ ਲੋਕ ਹੋਣਗੇ, ਉਹਨਾਂ ਨੂੰ ਮਾਰ ਕੇ ਧਰਤੀ ਦਾ ਰਾਜ ਪ੍ਰਾਪਤ ਕਰੇਗਾ ਤੁਹਾਡਾ ਪੰਥ।
ਸ਼੍ਰੀ ਦੇਵੀ ਸੁਨ ਤਬ ਬਣਿਓ ਹੋਏ ਸਿੱਧ ਸਭ ਕਾਜੋ।
ਕਹਿੰਦੇ ਉਸ ਵਕਤ ਤੇ ਵਚਨ ਕਹੇ ਦੇਵੀ ਨੇ ਕਿ ਤੁਹਾਡੇ ਸਾਰੇ ਕੰਮ ਸਿੱਧ ਹੋਣਗੇ।
ਪ੍ਰਥਮ ਚਰਨ ਚਤੁਰਥ ਜੁਗੈ ਜਗ ਸਮਾ ਸੁਆਵੈ।
ਜਦੋਂ ਚੌਥੇ ਯੁਗ ਦਾ ਪ੍ਰਥਮ ਚਰਨ ਪਹਿਲਾ ਚਰਨ ਜਿਹੜਾ ਹੈ, ਪਹਿਲਾ ਹਿੱਸਾ ਬਤੀਤ ਹੋਵੇਗਾ।
ਸ਼ੰਕਰ ਹੋਏ ਅਵਤਾਰ ਸ਼ਿਵ ਸ਼ਰਤ ਮਤ ਵੀ ਦਿੱਤਾ ਵੈ।
ਉਸ ਵੇਲੇ ਇੱਕ ਸ਼ੰਕਰਾਚਾਰਿਆ ਨਾਮ ਦਾ ਅਵਤਾਰ ਹੋਵੇਗਾ ਜਿਹਦੇ ਤੋਂ ਸੂਰਜ ਬੰਸੀ ਪੰਥ ਚੱਲੇਗਾ।
ਵਿਸ਼ਨ ਅੰਤ ਤੇ ਭਗਨ ਸੁਤ ਹੋਵੇ ਅਵਤਾਰਾ।
ਉਹ ਜਿਹੜਾ ਸੂਰਜ ਬੰਸੀ ਪੰਥ ਹੈ, ਉਸ ਸੂਰਜ ਬੰਸੀ ਜਿਹੜਾ ਮਤ ਹੈ, ਉਹਦੇ ਵਿੱਚ ਅਕਾਲ ਪੁਰਖ ਜੀ ਦਾ ਅਵਤਾਰ ਹੋਣਗੇ। ਬੇਦੀਆਂ ਦੀ ਕੁੱਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਵੇਗਾ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜੈ ਤੈ ਭਏ ਸਹਾਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਵੇਗਾ, ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹੋਵੇਗਾ।
ਪਰਖ ਕਿਤਕ ਪਸ਼ਚਾਤ ਤੇ ਤਨ ਲਿਓ ਤੁਮ ਧਾਰਾ।
ਉਹਨਾਂ ਤੋਂ ਕੁਝ ਸਾਲ ਬਾਅਦ, ਹੇ ਦੁਸ਼ਟ ਦਮਨ ਜੀ, ਤੁਸੀਂ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਨਾ। ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਵੇਗਾ, ਉਹਨਾਂ ਤੋਂ ਬਾਅਦ ਕੁਝ ਸਾਲਾਂ ਬਾਅਦ ਤੁਸੀਂ ਫਿਰ ਅਵਤਾਰ ਧਾਰਨ ਕਰਨਾ।
ਕਰੋ ਅਵਾਹਨ ਮੋਏ ਕੋ ਤਬਹੀ ਤੈ ਆਵੋ।
ਉਸ ਵਕਤ ਜਦੋਂ ਤੁਸੀਂ ਅਕਾਲ ਪੁਰਖ ਦੀ ਸ਼ਕਤੀ ਦਾ ਆਵਾਹਨ ਕਰੋਗੇ, ਤੇ ਉਸ ਵਕਤ ਫਿਰ ਮੈਂ ਤੁਹਾਡੇ ਸੱਦੇ ਤੇ ਆਵਾਂਗੀ।
ਕਰ ਕੈ ਸ਼ਬਦ ਪ੍ਰਕਾਸ਼ ਕੋ ਤੁਮ ਮੈਂ ਦਰਸਾਵੋ।
ਔਰ ਸ਼ਬਦ ਦਾ ਪ੍ਰਕਾਸ਼ ਕਰਕੇ ਮੈਂ ਤੁਹਾਨੂੰ ਦਰਸ਼ਨ ਦੇਵਾਂਗੀ।
ਦਿਨ ਮੈਂ ਅੰਜਨ ਬਸਨ ਮਮ ਨੈ ਅੰਗੀਕਾਰ।
ਤੁਹਾਡਾ ਪੰਥ ਚੱਲੇਗਾ ਜਿਨ੍ਹਾਂ ਦਾ ਸੁਰਮਈ ਰੰਗ ਦਾ ਬਾਣਾ ਹੋਵੇਗਾ, ਨੀਲੇ ਰੰਗ ਦਾ, ਸੁਰਮਈ ਰੰਗ ਦਾ ਬਾਣਾ ਹੋਵੇਗਾ।
ਹਿਮ ਕਹਿ ਪ੍ਰੇਮ ਵਿਸਾਲ ਤੇ ਤਨ ਚਾਟਨ ਧਾਰੇ।
ਕਹਿ ਕੇ ਬੜੇ ਵਿਸ਼ਾਲ ਪ੍ਰੇਮ ਨਾਲ ਅਕਾਲ ਪੁਰਖ ਦੀ ਸ਼ਕਤੀ ਨੇ ਦੁਸ਼ਟ ਦਮਨ ਜੀ ਨੂੰ ਪਿਆਰ ਕੀਤਾ, ਦੁਲਾਰਿਆ ਹੈ।
ਖੁਸ਼ੀ ਭਈ ਜਿਮ ਪੁੱਤਰ ਪਰ ਹੋਏ ਮਤ ਸਨੇਹਾ।
ਜਿਵੇਂ ਕੋਈ ਮਾਤਾ ਆਪਣੇ ਪੁੱਤਰ ਤੇ ਸਨੇਹ ਕਰਦੀ ਆ, ਇੱਦਾਂ ਅਕਾਲ ਪੁਰਖ ਦੀ ਸ਼ਕਤੀ ਨੇ ਗੁਰੂ ਦੁਸ਼ਟ ਦਮਨ ਜੀ ਦਾ ਭਾਰੀ ਸਨੇਹ ਕੀਤਾ ਹੈ।
ਕਰਤ ਪਰਾਂ ਦਾ ਏਕ ਤਬ ਚੂਰੀ ਇੱਕ ਦੇਹਾ,
ਇੱਦਾਂ ਅਕਾਲ ਪੁਰਖ ਦੀ ਸ਼ਕਤੀ ਨੇ ਬਖਸ਼ਿਸ਼ਾਂ ਕੀਤੀਆਂ ਦੁਸ਼ਟ ਦਮਨ ਜੀ ਨੂੰ।
ਸ਼ੇਰ ਖਾਲ ਤੇ ਖਾਲਸਾ ਬਲ ਤੇ ਉਪਜਾਵਾ।
ਇਸ ਪ੍ਰਕਾਰ ਨਾਲ ਸ਼ੇਰ ਦੀ ਖੱਲ ਤੋਂ ਉਸ ਦੁਸ਼ਟ ਦਮਨ ਨੂੰ ਬਲ ਨਾਲ ਉਪਜਾਇਆ ਪੈਦਾ ਕੀਤਾ ਹੈ।
ਤੇਜ ਸ਼ੇਰ ਕੋ ਅਗਰ ਹੋਏ ਪਿੱਛੇ ਪਛਤਾਵਾ।
ਮਹਾਰਾਜ ਜੀ ਕਹਿੰਦੇ ਮੈਂ ਹੁਣ ਖਾਲਸਾ ਪੈਦਾ ਕੀਤਾ ਹੈ ਤੇ ਖਾਲਸੇ ਦੇ ਵਿੱਚ ਸ਼ੇਰ ਵਾਲਾ ਜਿਹੜਾ ਤੇਜ ਹੈ ਨਾ ਪ੍ਰਤਾਪ, ਉਸ ਬੱਬਰ ਸ਼ੇਰ ਵਾਲਾ ਜਿਹੜਾ ਪ੍ਰਤਾਪ ਹੈ ਉਹ ਖਾਲਸੇ ਵਿੱਚ ਪੈਦਾ ਕੀਤਾ ਹੈ। ਜਿਵੇਂ ਸ਼ੇਰ ਅੱਗੇ ਹੋ ਕੇ ਝਪਟ ਮਾਰਦਾ ਹੈ ਤੇ ਝਪਟ ਨਾ ਮਾਰੇ ਤੇ ਬਾਅਦ ਵਿੱਚ ਪਛਤਾਵਾ ਕਰਦਾ ਵੀ ਮੈਂ ਝਪਟ ਨਹੀਂ ਮਾਰੀ, ਕਹਿੰਦੇ ਇਸ ਤਰ੍ਹਾਂ ਖਾਲਸੇ ਵਿੱਚ ਮੈਂ ਸ਼ੇਰ ਵਾਲੀ ਝਪਟ ਪੈਦਾ ਕੀਤੀ ਹੈ ਕਿ ਇੱਕ ਵਾਰੀ ਝਪਟ ਮਾਰ ਕੇ ਰਾਜ ਪ੍ਰਾਪਤ ਕਰਨ ਦੀ ਇਹਦੇ ਅੰਦਰ ਇੱਛਾ, ਜੇ ਨਾ ਕਰੇ ਤੇ ਮੁੜ ਕੇ ਇਹਦੇ ਅੰਦਰ ਫਿਰ ਪਛਤਾਵਾ ਰਹਿ ਜਾਂਦਾ ਹੈ।
ਪਛਤਾਵਾ ਤੁਰੇ
ਬਾਅਦ ਵਿੱਚ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ। ਜਿਵੇਂ ਸ਼ੇਰ ਪਹਿਲਾਂ ਝਪਟ ਮਾਰ ਕੇ ਹਮਲਾ ਨਾ ਕਰੇ ਤੇ ਉਹਦਾ ਫਿਰ ਮਨ ਚ ਪਛਤਾਵਾ ਹੁੰਦਾ ਵੀ ਮੈਂ ਪਹਿਲਾਂ ਝਪਟ ਕਿਉਂ ਨੀ ਮਾਰੀ। ਕਹਿੰਦੇ ਖਾਲਸਾ ਇੱਕੋ ਹੱਲੇ ਦੇ ਵਿੱਚ ਹੀ ਸਾਰੇ ਕਾਰਜ ਸਿੱਧ ਕਰਨ ਵਾਲਾ ਹੋਵੇਗਾ। ਐਸਾ ਤੇਜਸਵੀ ਸ਼ੇਰ ਵਾਲਾ ਬਲ ਜਿਸ ਖਾਲਸੇ ਵਿੱਚ ਮੈਂ ਰੱਖਿਆ ਹੋਇਆ ਹੈ।
ਦੇਹੋ ਤੇਰੇ ਪੰਥ ਕੋ ਤਨ ਸੰਕਟ ਜੋਏ।
ਕਹਿੰਦੇ ਪੰਥ ਦੇ ਉੱਤੇ ਸੰਕਟ ਵੀ ਆਉਣਗੇ, ਖਾਲਸੇ ਦੇ ਉੱਤੇ ਅਨੇਕ ਪ੍ਰਕਾਰ ਦੇ ਸੰਕਟ ਵੀ ਆਉਣਗੇ।
ਕਹਿ ਕਰ ਅੰਤਰ ਧਿਆਨ ਪੇ ਸੋ ਪੁਰਖ ਸੁਜਾਨਾ।
ਸ਼ਕਤੀ ਤਾਂ ਇਸ ਤਰ੍ਹਾਂ ਅਲੋਪ ਹੋ ਗਈ ਤੇ ਉਹ ਜੋ ਸੁਜਾਨ ਪੁਰਖ ਸਨ ਅਕਾਲ ਪੁਰਖ ਦੀ ਸ਼ਕਤੀ ਦੇ ਵਿੱਚੋਂ ਪੈਦਾ ਹੋਏ ਦੁਸ਼ਟ ਦਮਨ ਜੀ।
ਆਇਓ ਤਪਸੀ ਪਿਤਾ ਠਿਗ ਬੰਧਨ ਕੋ ਠਾਨਾ।
ਉਹ ਆਪਣੇ ਪਿਤਾ ਸਮੁੰਦ ਰਿਸ਼ੀ ਕੋਲ ਆਏ। ਹੁਣ ਉਹ ਤਪਸਵੀ ਦੇ ਪਿਤਾ ਤਾਂ ਸਮੁੰਦ ਰਿਸ਼ੀ ਹੋਏ ਨਾ, ਕਿਉਂਕਿ ਉਹਨਾਂ ਨੇ ਪੈਦਾ ਕੀਤਾ ਸੀ ਸ਼ੇਰ ਦੀ ਖੱਲ ਤੋਂ। ਤੇ ਕਹਿੰਦੇ ਇਸ ਤਰ੍ਹਾਂ ਫਿਰ ਉਹ ਵਿਹਲੇ ਹੋ ਕੇ ਜੰਗ ਯੁੱਧ ਤੋਂ ਦੁਸ਼ਟ ਦਮਨ ਜੀ ਸਮੁੰਦ ਰਿਸ਼ੀ ਦੇ ਕੋਲ ਚੱਲ ਕੇ ਆਪਣੇ ਪਿਤਾ ਕੋਲ ਆਏ।
ਬੋਲਿਓ ਮੁਨਵਰ ਪੁੱਤਰ ਸੁਣ ਜਨਮੋ ਕਲਮਾਏ।
ਸਮੁੰਦ ਰਿਸ਼ੀ ਜੀ ਉਸ ਵੇਲੇ ਬੋਲੇ, ਕਹਿੰਦੇ ਹੇ ਪੁੱਤਰ ਤੂੰ ਕਲੀ ਕਾਲ ਦੇ ਸਮੇਂ ਵਿੱਚ ਅਵਤਾਰ ਧਾਰਨ ਕਰੇਗਾ।
ਪਿਖੋ ਨਰਨ ਬੈ ਅਲਪ ਤੋ ਤਬ ਰਹੋ ਪਿਤਾਏ।
ਤੁਸੀਂ ਬੜੇ ਯੁੱਧ ਕਰੋਗੇ, ਜੰਗ ਕਰੋਗੇ, ਪਰ ਤੁਹਾਡੀ ਉਮਰ ਛੋਟੀ ਹੋਵੇਗੀ ਤੇ ਅਸੀਂ ਦੇਵ ਲੋਕ ਨੂੰ ਚਲੇ ਜਾਵਾਂਗੇ। ਮੈਂ ਤੁਹਾਡੇ ਜੰਗ ਯੁੱਧ ਜਿਹੜੇ ਨੇ ਉਹ ਨਹੀਂ ਵੇਖ ਸਕਾਂਗਾ।
ਪਰ ਦੇਵੀ ਤੇ ਜੋ ਲਿਓ ਰੱਖਿਆ ਕਰ ਮੇਰੇ।
ਪਰਮੇਸ਼ਰ ਦੀ ਸ਼ਕਤੀ ਕੋਲੋਂ ਜਿਹੜਾ ਤੁਸੀਂ ਵਰ ਲਿਆ ਹੈ ਉਹ ਵਰ ਤੁਹਾਨੂੰ ਪ੍ਰਾਪਤ ਹੋਇਆ ਹੈ।
ਤਪੀਐ ਤਟ ਗੋਦਾਵਰੀ ਲੈ ਸ਼ਕਤ ਬਡੇਰੇ।
ਤੁਸੀਂ ਹੁਣ ਗੋਦਾਵਰੀ ਦੇ ਕੰਢੇ ਤੇ ਜਾ ਕੇ ਤਪ ਕਰੋ। ਜਿਹੜੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੀ ਜਗ੍ਹਾ ਹੈ, ਗੁਰੂ ਕਲਗੀਧਰ ਦਾ ਸਤਿਯੁਗੀ ਤਪ ਸਥਾਨ ਹੈ। ਉੱਥੇ ਅਰਦਾਸ ਵੀ ਕਰਦੇ ਨੇ ਨਾ, ਜਦੋਂ ਪੁਜਾਰੀ ਸਿੰਘ ਤੇ ਅਰਦਾਸ ਇਹੀ ਕਰਦੇ, ਗੁਰੂ ਕਲਗੀਧਰ ਜੀ ਆਪ ਜੀ ਦਾ ਸਤਿਯੁਗੀ ਤਪ ਸਥਾਨ ਅਬਚਲ ਨਗਰ ਨਾਂਦੇੜ ਸੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਤੋਂ ਉੱਥੇ ਸਤਿਯੁਗੀ ਤਪ ਸਥਾਨ ਵੀ ਨਾਲ ਕਹਿੰਦੇ ਨੇ। ਕਲਗੀਧਰ ਜੀ ਨੂੰ ਕਿਹਾ ਦੁਸ਼ਟ ਦਮਨ ਜੀ ਨੂੰ ਸਮੁੰਦ ਰਿਸ਼ੀ ਜੀ ਨੇ ਕਿ ਤੁਸੀਂ ਗੋਦਾਵਰੀ ਦੇ ਕੰਢੇ ਤੇ ਜਾ ਕੇ, ਉਹ ਕਥਾ ਅੱਗੇ ਆਉਣੀ ਹੈ ਕਿ ਜਦੋਂ ਬਹਾਦਰ ਸ਼ਾਹ ਨੇ ਕਿਹਾ ਕਿ ਜਗ੍ਹਾ ਤੁਹਾਡੀ ਕਿਵੇਂ, ਮਹਾਰਾਜ ਜੀ ਕਹਿੰਦੇ ਸੀ ਨਿਸ਼ਾਨੀਆਂ ਦੱਸਦੇ ਨੇ, ਜ਼ਮੀਨ ਪੁੱਟੀ ਸੀ ਤੇ ਥੱਲਿਓ ਇੱਕ ਕੁੰਡ ਨਿਕਲਿਆ ਸੀ, ਕੁਝ ਮਹਾਰਾਜ ਜੀ ਦਾ ਆਸਣ ਨਿਕਲਿਆ ਸੀ, ਉਹ ਮਹਾਰਾਜ ਜੀ ਨੇ ਵਿਖਾਇਆ ਸੀ ਕਿ ਸਾਡਾ ਸਤਿਯੁਗੀ ਤਪ ਸਥਾਨ ਹੈ। ਉਹ ਕਥਾ ਅੱਗੇ ਵੀ ਇਤਿਹਾਸ ਵਿੱਚ ਸੂਰਜ ਪ੍ਰਕਾਸ਼ ਵਿੱਚ ਆਵੇਗੀ ਜਦੋਂ ਸਤਿਗੁਰੂ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਦੇ ਨੇ। ਤੋ ਸਮੁੰਦ ਰਿਸ਼ੀ ਜੀ ਨੇ ਕਿਹਾ ਕਿ ਤੁਸੀਂ ਗੋਦਾਵਰੀ ਦੇ ਕੰਢੇ ਤੇ ਜਾ ਕੇ ਉੱਥੇ ਤਪ ਕਰੋ।
ਰੀਤ ਗੋਬੀ ਸਮ ਮੁਜਤੇ ਬਯੋ ਰਕ ਨਾਮ ਗੋਬਿੰਦ।
ਤੁਸੀਂ ਮੇਰੇ ਤੋਂ ਪੈਦਾ ਹੋਏ ਹੋ ਇਸ ਕਰਕੇ ਤੁਹਾਡਾ ਨਾਮ ਗੋਬਿੰਦ ਸਿੰਘ ਰੂਪ ਹੋ ਕੇ ਪ੍ਰਗਟ ਹੋਵੇਗਾ। ਗੁਰੂ ਗੋਬਿੰਦ ਸਿੰਘ ਸੂਰੂਪ ਹੋ ਕੇ ਤੁਸੀਂ ਪ੍ਰਗਟ ਹੋਵੋਗੇ।
ਦੇਵੀ ਪਦਵੀ ਸਿੰਘ ਕੀ ਤੋਇ ਦੇਈ ਸੋ ਚੰਦੰਗ।
ਤੇ ਸਿੰਘ ਦੀ ਪਦਵੀ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ।
ਗਇਓ ਪਿਤਾ ਕੋ ਨਮਕਰ ਤਪਤਾ ਅਰੰਭਾ।
ਪਿਤਾ ਨੂੰ ਨਮਸਕਾਰ ਕਰਕੇ ਦੁਸ਼ਟ ਦਮਨ ਜੀ ਕਹਿੰਦੇ ਫਿਰ ਮੈਂ ਚਲਾ ਗਿਆ ਤਪੱਸਿਆ ਕਰਨ ਲਈ ਗੋਦਾਵਰੀ ਦੇ ਕੰਢੇ। ਉੱਥੇ ਜਾ ਕੇ ਮੈਂ ਬੜੀ ਵੱਡੀ ਭਾਰੀ ਘੋਰ ਤਪੱਸਿਆ ਕੀਤੀ।
ਐਸੀ ਲੱਗੀ ਸਮਾਧ ਤਬ ਸੁਰ ਬਿਕਤੀ ਅਚੰਬਾ।
ਇਹੋ ਜੀ ਸਮਾਧੀ ਲੱਗੀ ਕਿ ਉਸ ਸਮਾਧੀ ਨੂੰ ਵੇਖ ਕੇ ਦੇਵਤੇ ਵੀ ਜਿਹੜੇ ਸਨ ਉਹ ਹੈਰਾਨ ਹੋ ਗਏ।
ਰਹੀ ਸੋ ਲੱਗੀ ਸਮਾਧੀ ਮਾਇਆ ਵੀ ਐਸੇ
ਮਾਇਆ ਵਰਤੀ ਕੇ ਸਮਾਧੀ ਲੱਗੀ ਰਹੀ, ਨਿਰੰਤਰ ਸਮਾਧੀ ਬਣੀ ਰਹੀ।
ਅੰਤਰ ਤੇ ਨਿਕਸੀ ਕਲਾ ਹੋਏ ਸੁਪਨਾ ਜੈਸੇ।
ਅੰਤਰ ਤੋਂ ਕਲਾ ਪ੍ਰਗਟ ਹੋਈ ਜਿਵੇਂ ਕੋਈ ਸੁਪਨਾ ਪੈਦਾ ਹੁੰਦਾ ਹੈ।
ਗੁਜਰੀ ਭਾਗਣ ਮਾਤ ਵੀ ਜਨਮੀ ਸੁਖ ਸਮਾਧ।
ਸਮੁੰਦ ਰਿਸ਼ੀ ਜੀ ਦੀ ਹੀ ਕਲਾ ਸਨ ਮਾਤਾ ਗੁਜਰੀ ਜੀ। ਉਹੀ ਮਾਤਾ ਗੁਰੂ ਕਲਗੀਧਰ ਜੀ ਦਸਵੇਂ ਪਾਤਸ਼ਾਹ ਦੱਸ ਰਹੇ ਨੇ ਕਿ ਸਮੁੰਦ ਰਿਸ਼ੀ ਨੌਵੇਂ ਪਾਤਸ਼ਾਹ ਦਾ ਰੂਪ ਹੋਏ ਔਰ ਮਾਤਾ ਗੁਜਰੀ ਜੀ ਅਕਾਲ ਪੁਰਖ ਦੀ ਸ਼ਕਤੀ ਨੇ, ਉਹ ਵੀ ਕਲਾ ਹਨ ਜੋ ਪੈਦਾ ਹੋਏ।
ਤੇਗ ਬਹਾਦਰ ਪਿਤਾ ਤੇ ਤਪ ਅਦਕ ਭਲਾ।
ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਪਿਤਾ ਹਨ ਉਹਨਾਂ ਦਾ ਤਪ, ਉਹਨਾਂ ਦੀ ਤਪ ਦੀ ਕਲਾ ਹਨ ਮਾਤਾ ਗੁਜਰੀ ਜੀ।
ਕੁਰਮ ਲੱਗੀ ਸਮਾਧ ਜਿਸ ਹੋਇਓ ਪਿਤ ਸੋਏ।
ਬੜੀ ਭਾਰੀ ਸਮਾਧੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਲੰਮੇ ਅਰਸੇ ਤੱਕ ਬੈਠੇ ਰਹੇ।
ਮੈਂ ਬਾਲਕ ਅਮ ਕੋ ਤਜਿਓ ਪਰ ਲੋਕ ਸੋਏ।
ਬਾਲ ਅਵਸਥਾ ਵਿੱਚ ਸੀ ਜਦੋਂ ਸਾਡੇ ਪਿਤਾ ਜੀ ਪਰਲੋਕ ਚਲੇ ਗਏ, ਸੱਚਖੰਡ ਚਲੇ ਗਏ।
ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਆ।
ਖਾਲਸਾ ਜੀ ਉਹੀ ਦੁਸ਼ਟ ਦਮਨ ਜੋ ਸਮੁੰਦ ਰਿਸ਼ੀ ਨੇ ਪੈਦਾ ਕੀਤੇ ਸਨ, ਉਹੀ ਦੁਸ਼ਟ ਦਮਨ ਹੁਣ ਮੈਂ ਗੁਰੂ ਗੋਬਿੰਦ ਸਿੰਘ ਰੂਪ ਹੋ ਕੇ ਪ੍ਰਗਟ ਹੋਇਆ ਹਾਂ।
ਤਪੱਸੀ ਤੇ ਗਣ ਖਾਲਸਾ ਸੰਗਤ ਭਈ ਜੋਆ।
ਜਿੰਨੀ ਸੰਗਤ ਸੀ ਉਹ ਸਾਰੀ ਖਾਲਸਾ ਰੂਪ ਹੋਈ ਹੈ, ਸਾਰਾ ਖਾਲਸਾ ਉਸ ਤੋਂ ਪੈਦਾ ਹੋਇਆ ਹੈ।
ਦੇਵੀ ਕੇ ਬਰ ਕੀ ਸ਼ਕਤ ਅਬ ਬਦ
ਬਿਦਤਾਏ। ਉਹ ਸ਼ਕਤੀ ਨੂੰ ਨੈਣਾ ਦੇਵੀ ਦੇ ਟਿੱਲੇ ਤੇ ਪ੍ਰਗਟ ਕੀਤਾ, ਤੁਸੀਂ ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਸਤਿਗੁਰ ਕੇ ਤਪ ਕੀ ਸ਼ਕਤ ਵੈ ਕਰ ਇਕ ਥਾਏ।
ਸਤਿਗੁਰਾਂ ਦੇ ਤਪ ਦੀ ਸਾਰੀ ਸ਼ਕਤੀ ਨੂੰ ਇੱਕ ਜਗ੍ਹਾ ਤੇ ਇੱਕ ਥਾਂ ਤੇ ਇਕੱਠਾ ਕੀਤਾ ਹੈ।
ਦੋਏਰਾ ਦਵੈ ਸ਼ਕਤੀ ਇੱਕ ਹੀ ਲਕੋ ਸਿਰਜਿਓ ਪੰਥ ਵਿਸਾਲ।
ਕਰਕੇ ਖਾਲਸਾ ਜੀ ਉਹ ਜਿਹੜੀਆਂ ਦੋਵੇਂ ਸ਼ਕਤੀਆਂ ਨੇ ਇੱਕ ਹੀ ਨੇ, ਅਕਾਲ ਪੁਰਖ ਦੀ ਸ਼ਕਤੀ ਤੇ ਗੁਰੂ ਦੀ ਸ਼ਕਤੀ ਦੋਵੇਂ ਇੱਕ ਹੀ ਨੇ। ਸਿੱਖਾਂ ਨੇ ਪਹਿਲਾਂ ਸਵਾਲ ਕੀਤਾ ਸੀ ਨਾ ਕਿ ਜਿਹੜੀ ਪਾਹੁਲ ਵਿੱਚ ਸ਼ਕਤੀ ਹੈ ਗੁਰੂ ਦੀ ਹੈ ਜਾਂ ਅਕਾਲ ਪੁਰਖ ਦੀ ਸ਼ਕਤੀ ਦੀ ਹੈ। ਮਹਾਰਾਜ ਜੀ ਕਹਿੰਦੇ ਦੋਨੋਂ ਹੀ ਇੱਕ ਨੇ। ਸਾਰਾ ਵਿਸਥਾਰ ਦੱਸ ਦਿੱਤਾ ਕਿ ਉਹ ਸ਼ਕਤੀ ਵੀ ਸਤਿਗੁਰਾਂ ਦੇ ਵਿੱਚੋਂ ਹੀ ਪ੍ਰਗਟ ਹੋਈ, ਅਕਾਲ ਪੁਰਖ ਦੇ ਵਿੱਚੋਂ ਹੀ ਪ੍ਰਗਟ ਹੋਈ ਤੇ ਗੁਰੂ ਵੀ ਅਕਾਲ ਪੁਰਖ ਚੋਂ ਪ੍ਰਗਟ ਹੋਇਆ। ਇਸ ਕਰਕੇ ਦੋਨਾਂ ਦੀ ਸ਼ਕਤੀ ਇੱਕ ਹੀ ਹੈ ਜਿਸ ਨੇ ਪੰਥ ਨੂੰ ਸਿਰਜਿਆ ਹੈ।
ਇਮ ਪਾਲ ਕੋ ਭੇਦ ਕੋ ਰਾਖਿਓ ਸਿੱਖਨ ਨਾਲ।
ਇਸ ਤਰ੍ਹਾਂ ਪਾਹੁਲ ਦਾ ਜਿਹੜਾ ਭੇਦ ਹੈ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਖਾਲਸੇ ਨੂੰ ਦੱਸਿਆ ਔਰ ਸਾਰੇ ਪੰਥ ਨੂੰ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਣ ਦਾ ਆਦੇਸ਼ ਕੀਤਾ ਹੈ ਕਿ ਖਾਲਸਾ ਜੀ ਐਸੀ ਪਾਹੁਲ ਜਿਹਦੇ ਵਿੱਚ ਬੜਾ ਤੇਜ ਹੈ, ਜਿਹਦੇ ਚ ਗੁਰੂ ਤੇ ਪਰਮੇਸ਼ਰ ਦੀ ਸ਼ਕਤੀ ਕੰਮ ਕਰਦੀ ਹੈ, ਉਹ ਪਾਹੁਲ ਛਕ ਕੇ ਤੁਸੀਂ ਸਾਰੇ ਸਿੰਘ ਸਜੋ ਗੁਰੂ ਦੇ ਜਹਾਜ਼ ਤੇ ਸਵਾਰ ਹੋਵੋ। ਵਾਹਿਗੁਰੂ।